ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਜਿਨ ਕੋ ਭਾਂਡਾ ਪਾਉ ਤਿਨਾ ਸਵਾਰ ਸੀ ਸੁਖੀ ਕਰੈ ਪਸਾਉ ਦੁਖ ਵਿਸਾਰ ਸੀ ਸਹਸਾ ਮੂਲੇ ਨਾਹੀ ਸਰ ਪਰ ਤਾਰਸੀ ਜਿਨ ਕੋ ਭੰਡ ਪਾਉ ਤਿਨਾ ਸਵਾਰਸੀ ਸੁਖੀ ਕਰੈ ਪਸਾਉ ਦੁਖ ਵਿਸਾਰਸੀ ਸਹਸਾ ਮੂਲੇ ਨਾਹੀ ਸਰ ਪਰ ਤਾਰਸੀ ਤਿਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵੈ ਦਿਖਿਆ ਚੱਲ ਇਹ ਸਤਿਗੁਰ ਪਾਏ ਪਵੈ ਨਾ ਭਿਖਿਆ ਜਾ ਕੋ ਮਹਿਲ ਹਜੂਰ ਦੂਜੇ ਨਿਵੈ ਕਿਸ ਦਰਦ ਰਵਾਣੀ ਨਾਹੀ ਮੂਲੇ ਪੁੱਛ ਤਿਸ ਛੁਟੈ ਤਾ ਕੈ ਬੋਲ ਸਾਹਿਬ ਨਦਰ ਜਿਸ ਕੱਲੇ ਆਣ ਆਪ ਜਿਸ ਨਾਹੀ ਦੂਜਾ ਮਤ ਕੋਏ ਤਾਹੇ ਉਸਾਰੇ ਸਾਜ ਜਾਣੈ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਕੱਲੇ ਆਣੈ ਆਪ ਜਿਸ ਨਾਹੀ ਦੂਜਾ ਮਤ ਕੋਏ ਤਾਹੇ ਉਸਾਰੇ ਸਾਜ ਜਾਣੈ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਵਰਸੋਈ ਮਹਾਨ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੀਨ ਦੁਨੀਆ ਦੇ ਵਾਲੀ ਗਿਆਨ ਦੇ ਸਾਗਰ ਸਰਬ ਸ਼ਕਤੀਮਾਨ ਰੂਹਾਨੀਅਤ ਦੇ ਮੁਜੱਸਮੇ ਸਮੁੱਚੀ ਮਾਨਵਤਾ ਦੇ ਰਹਿਬਰ ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦੇ ਸੁਹਾਵਣੇ ਦੀਵਾਨ ਅੰਦਰ ਸੁਹਾਵਣੇ ਤਖ਼ਤ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਿਵਾਜਿਆ ਹੈ, ਇਸ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਵਾਸਤੇ ਸਤਿਗੁਰਾਂ ਦੇ ਬਲ ਉਦਮ ਉਤਸ਼ਾਹ ਦੇ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਔਰ PTC ਪੰਜਾਬੀ ਚੈਨਲ ਦੇ ਸਨਮੁੱਖ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਹਾਜ਼ਰੀ ਲਵਾ ਰਹੇ ਗੁਰੂ ਕੇ ਪਿਆਰ ਵਾਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਿਆਰ ਮੁਹੱਬਤ ਨੂੰ ਪ੍ਰਾਪਤ ਕਰਨ ਵਾਲੀ ਸਤ ਸੰਗਤ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਤੋਂ ਪਹਿਲਾਂ ਆਓ ਸਾਰੀ ਸੰਗਤ ਇੱਕ ਵਾਰ ਸਤਿਗੁਰਾਂ ਦੀ ਓਟ ਆਸਰਾ ਅਤੇ ਅਸੀਸ ਪ੍ਰਾਪਤ ਕਰੀਏ ਤਾਂ ਕਿ ਬਖਸ਼ੇ ਹੋਏ ਗੁਰਵਾਕ ਨੂੰ ਸ਼ੁੱਧ ਅਤੇ ਸੁਖੈਣ ਵਿਧੀ ਨਾਲ ਸਮਝ ਵਿਚਾਰ ਕੇ ਆਪਣੇ ਆਪਣੇ ਜੀਵਨ ਨੂੰ ਗੁਰਮਤ ਅਨੁਸਾਰੀ ਬਣਾ ਸਕੀਏ। ਇਸ ਵਾਸਤੇ ਸਰਬੱਤ ਮਾਈ ਭਾਈ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪਹਿਲਾ, ਜਿਨ ਕੋ ਭੰਡ ਪਾਉ ਤਿਨਾ ਸਵਾਰ ਸੀ।
ਆਪ ਜੀ ਨੇ ਜਿਸ ਗੁਰਵਾਕ ਦੇ ਮੂਲ ਪਾਠ ਸ਼੍ਰਵਣ ਕੀਤੇ ਹਨ, ਇਹ ਅੰਮ੍ਰਿਤ ਬਚਨ ਨਿਰੰਕਾਰੀ ਨਿਰੰਜਣੀ ਜੋਤ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਸੂਹੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਇਹ ਮੁਬਾਰਕ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਗ 729 ਦੇ ਉੱਪਰ ਸ਼ੋਭਨੀਕ ਹੈ। ਅੱਜ ਦੇ ਅੰਮ੍ਰਿਤ ਬੋਲਾਂ ਦੇ ਰਾਹੀਂ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ, ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ, ਬੜੇ ਹੀ ਸਰਲ ਔਰ ਸੁਖੈਣ ਸ਼ਬਦਾਂ ਦੀ ਵਰਤੋਂ ਕਰਦਿਆਂ ਸਤਿਗੁਰਾਂ ਨੇ ਆਪਾਂ ਸਾਰਿਆਂ ਜੀਵਾਂ ਦੇ ਉੱਪਰ ਮਹਾਨ ਉਪਕਾਰ ਕੀਤਾ ਹੈ ਔਰ ਅਸਾਂ ਜੀਵਾਂ ਨੂੰ ਇਹ ਗੱਲ ਸਮਝਾਈ ਹੈ ਕਿ ਭਾਈ ਜੇਕਰ ਅਸੀਂ ਆਪਣੇ ਹਿਰਦੇ ਰੂਪੀ ਭਾਂਡੇ ਨੂੰ ਸਵਾਰਨਾ ਚਾਹੁੰਦੇ ਹਾਂ ਤੇ ਫਿਰ ਸਾਨੂੰ ਉਸ ਦੇ ਪਿਆਰ ਦਾ ਪਾਤਰ ਬਣਨਾ ਪਵੇਗਾ, ਕਿਉਂਕਿ ਭਾਂਡਾ ਹੱਸਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤਮਲੀਨ ਧੋਤਾ ਹੱਸਾ ਨਾ ਹੋਏ ਸੀ। ਬੇਸ਼ੱਕ ਅਸੀਂ ਆਪਣੇ ਹਿਰਦੇ ਦੇ ਵਿੱਚ ਇਹ ਭਰਮ ਪਾਲ ਲਿਆ ਕਿ ਮੇਰਾ ਹਿਰਦਾ ਸ਼ੁੱਧ ਹੈ, ਮੇਰਾ ਮਨ ਨਿਰਮਲ ਹੈ, ਮੈਨੂੰ ਬਾਣੀ ਪੜ੍ਹਨ ਦੀ ਕੀ ਲੋੜ ਹੈ, ਮੈਨੂੰ ਗੁਰੂ ਘਰ ਜਾਣ ਦੀ ਕੀ ਲੋੜ ਹੈ, ਮੈਨੂੰ ਅੰਮ੍ਰਿਤ ਪਾਨ ਕਰਨ ਦੀ ਕੀ ਲੋੜ ਹੈ। ਪਰੰਤੂ ਜਦੋਂ ਅਸੀਂ ਇਮਾਨਦਾਰੀ ਦੇ ਨਾਲ ਗੁਰਮਤਿ ਦਰਪਣ ਦੇ ਵਿੱਚ ਤੱਕਦੇ ਹਾਂ ਤਦੋਂ ਸਾਨੂੰ ਫਿਰ ਇਹ ਲੱਗੇ ਹੋਏ ਦਾਗ ਜਿਹੜੇ ਨੇ ਆਪਣੇ ਹਿਰਦੇ ਦੇ ਅੰਦਰ ਉਹ ਦਿਖਾਈ ਦਿੰਦੇ ਨੇ। ਅਸੀਂ ਆਪਣੇ ਹਿਰਦੇ ਦੀ ਮਲੀਨਤਾ ਨੂੰ ਧੋਣ ਦੇ ਵਾਸਤੇ ਇੱਕ ਨਹੀਂ ਅਨੇਕਾਂ ਹੀ ਯਤਨ ਕਰ ਲਈਏ, ਇੱਕ ਤੀਰਥ ਨਹੀਂ ਅੱਠਾਂ ਤੀਰਥਾਂ 'ਤੇ ਇਸ਼ਨਾਨ ਵੀ ਕਰ ਲਈਏ ਪਰ ਸਾਡੇ ਹਿਰਦੇ ਦੀ ਮਲੀਨਤਾ ਕਦੇ ਜਾ ਨਹੀਂ ਸਕਦੀ, ਕਿਉਂਕਿ ਪਾਣੀ ਦੇ ਨਾਲ ਕੇਵਲ ਸਾਡੇ ਤਨ ਦੀ ਮੈਲ ਹੀ ਲੱਥ ਸਕਦੀ ਹੈ, ਸਾਡੇ ਮਨ ਦੀ ਮੈਲ ਨਹੀਂ ਲੱਥ ਸਕਦੀ। ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਬੜੇ ਤਰਸ ਦੇ ਘਰ ਵਿੱਚ ਆਣ ਕੇ ਸਾਨੂੰ ਸਮਝਾ ਦਿੰਦੇ ਨੇ, ਇਹ ਬੰਦੇ ਜੇ ਤੂੰ ਚਾਹੁੰਦਾ ਹੈ ਕਿ ਜਨਮਾਂ ਜਮੰਤਰਾਂ ਦੀ ਲੱਗੀ ਹੋਈ ਪਾਪਾਂ ਵਿਕਾਰਾਂ ਦੀ ਕਾਲਖ ਤੇਰੇ ਮਨ ਤੋਂ ਉੱਪਰ ਉੱਧਰ ਜਾਵੇ ਤੇ ਫਿਰ ਇੱਕ ਗੱਲ ਨੂੰ ਚੇਤੇ ਵਿੱਚ ਰੱਖ ਲੈ, ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇ ਕੇ ਰੰਗ। ਅਸੀਂ ਗੁਰੂ ਦੀ ਕਿਰਪਾ ਦੇ ਨਾਲ ਯਤਨ ਕੀਤਾ ਬਾਹਰੀ ਤੌਰ ਤੇ, ਕਿਸੇ ਨੇ ਮੱਥੇ ਦੇ ਉੱਪਰ ਤਿਲਕ ਲਾ ਲਿਆ, ਹੱਥ ਦੇ ਵਿੱਚ ਮਾਲਾ ਪਕੜ ਲਈ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਣ ਰਾਮ ਖਲੋਣਾ ਜਾਨਾ, ਜਾਂ ਕਿਸੇ ਨੇ ਗਲ ਵਿੱਚ ਸਲੀਬ ਪਾ ਲਈ, ਜਾਂ ਕਿਸੇ ਨੇ ਸੁਨਤ ਕਰਾ ਲਈ। ਗੱਲ ਕੀ ਆਪਣੇ ਧਰਮ ਮਜ਼ਹਬ ਦੀ ਰਵਾਇਤ ਦੇ ਮੁਤਾਬਕ ਬਾਹਰੀ ਚਿੰਨ ਤਾਂ ਧਾਰਨ ਕਰ ਲੈ, ਇੰਜ ਕਹਿ ਲਈਏ ਅਸੀਂ ਸਤਿਗੁਰਾਂ ਦੇ ਹੁਕਮ ਨੂੰ ਸਵੀਕਾਰਦਿਆਂ ਹੋਇਆਂ ਅੰਮ੍ਰਿਤ ਪਾਨ ਕਰ ਲਿਆ, ਪੰਜ ਕਕਾਰੀ ਵਰਦੀ ਧਾਰਨ ਕਰ ਲਈ। ਪਰ ਅੱਗੇ ਚੱਲ ਕੇ ਆਪਾਂ ਵੀ ਵਿਚਾਰ ਕਰਾਂਗੇ, ਇਹ ਸੀ ਕੇਵਲ ਤੇ ਕੇਵਲ ਦਿਖਿਆ ਲੈਣੀ, ਐਡਮਿਸ਼ਨ ਲੈਣੀ। ਹੁਣ ਸਾਡੇ ਹਿਰਦੇ ਦੀ ਮਲੀਨਤਾ ਜਿਹੜੀ ਹੈ ਉਹ ਕਿਹੜੇ ਢੰਗ ਨਾਲ ਸਾਫ਼ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇਹ ਤੋਂ ਦੁਆਰੇ ਧੋਏ ਹੱਸ਼ਾ ਹੋਏ ਸੀ। ਹੁਣ ਅਸੀਂ ਇਸ ਗੱਲ ਨੂੰ ਲੈ ਕੇ ਚੱਲਣਾ ਹੈ ਕਿ ਸਾਡੇ ਮਨ ਦੀ ਮਲੀਨਤਾ ਕਿਵੇਂ ਖਤਮ ਹੋਵੇ। ਸਭ ਤੋਂ ਪਹਿਲੀ ਗੱਲ ਸਤਿਗੁਰਾਂ ਨੇ ਸਮਝਾਈ ਹੈ ਕਿ ਸਾਡੇ ਮਨ ਦੇ ਅੰਦਰ ਪਿਆਰ ਹੋਣਾ ਚਾਹੀਦਾ ਹੈ ਆਪਣੇ ਗੁਰੂ ਦੇ ਪ੍ਰਤੀ। ਅੱਜ ਅਸੀਂ ਕਿੰਨੇ ਕੁ ਜਣੇ ਹਾਂ ਜਿਹੜੇ ਗੁਰੂ ਦੇ ਨਾਲ ਪਿਆਰ ਕਰਦੇ ਹਾਂ? ਕਦੇ ਇਮਾਨਦਾਰੀ ਨਾਲ ਦੇਖੀਏ, ਅਸੀਂ ਗੁਰੂ ਘਰ ਦੇ ਵਿੱਚ ਆਏ ਵੀ ਜਾਂ ਮੰਦਰ ਮਸਜਿਦ ਚਰਚ ਗਏ ਵੀ, ਆਪਣੀਆਂ ਲੋੜਾਂ ਵਾਸਤੇ ਗਏ, ਆਪਣੀਆਂ ਗਰਜਾਂ ਵਾਸਤੇ ਗਏ, ਪਰ ਸੱਚੀ ਗੱਲ ਹੈ ਅਸੀਂ ਪਰਮੇਸ਼ਰ ਦੇ ਪਿਆਰ ਕਰਕੇ ਨਹੀਂ ਗਏ, ਗੁਰੂ ਦੇ ਨਾਲ ਪਿਆਰ ਕਰਕੇ ਨਹੀਂ ਗਏ। ਅਤੇ ਜਿਹੜੇ ਸੱਚਮੁੱਚ ਗੁਰੂ ਦੇ ਨਾਲ ਪਿਆਰ ਕਰਦੇ ਨੇ, ਜੋ ਦੋਵੇਂ ਟਾਈਮ ਨਹੀਂ ਅਤੇ ਇੱਕ ਟਾਈਮ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਨਤਮਸਤਕ ਹੁੰਦੇ ਨੇ, ਉਹਨਾਂ ਨੂੰ ਪ੍ਰਣਾਮ ਕਰਨੀ ਬਣਦੀ ਹੈ। ਅਸੀਂ ਆਪਣੇ ਗੁਰੂ ਦੇ ਨਾਲ ਪਿਆਰ ਕਰੀਏ। ਜਦੋਂ ਅਸੀਂ ਗੁਰੂ ਦੀ ਬਾਣੀ ਦੇ ਨਾਲ ਪਿਆਰ ਕਰਾਂਗੇ, ਅਸੀਂ ਬਾਣੀ ਨੂੰ ਪਿਆਰ ਦੇ ਨਾਲ ਵਿਚਾਰ ਕੇ ਪੜ੍ਹਾਂਗੇ, ਸਮਝ ਕੇ ਪੜ੍ਹਾਂਗੇ, ਅਤੇ ਗੁਰੂ ਸਾਨੂੰ ਅਜਿਹਾ ਗਿਆਨ ਦੇਵੇਗਾ, ਗਿਆਨ ਰਤਨ ਮਨ ਮੰਝੀਏ ਬਹੁੜ ਨਾ ਮੈਲਾ ਹੋਏ। ਗੁਰੂ ਸਾਡੇ ਹਿਰਦੇ ਦੀ ਮਲੀਨਤਾ ਨੂੰ ਖਤਮ ਕਰ ਦੇਵੇਗਾ, ਹਿਰਦਾ ਸ਼ੁੱਧ ਹੋ ਜਾਵੇਗਾ। ਜਿਨ ਕਉ ਭਾਂਡੇ ਭਾਓ, ਇੱਕ ਖਿਆਲ ਰੱਖ ਲੈਣਾ, ਕਈ ਵਾਰ ਅਸੀਂ ਬੇਧਿਆਨੀ ਦੇ ਵਿੱਚ ਜਦੋਂ ਪਾਠ ਕਰਦੇ ਹਾਂ ਉਦੋਂ ਭੁਲੇਖਾ ਖਾ ਜਾਂਦੇ ਹਾਂ। ਇੱਕ ਹੈ ਭੱਬਾ ਊੜੇ ਨੂੰ ਔਂਕੜ ਭਾਓ, ਇਸ ਦਾ ਸ਼ਬਦੀ ਅਰਥ ਹੈ ਡਰ। ਜਦੋਂ ਭੱਬੇ ਨੂੰ ਕੰਨਾਂ ਤੇ ਊੜੇ ਨੂੰ ਔਂਕੜ ਲੱਗ ਜਾਵੇ ਭਾਓ, ਇਹਦਾ ਭਾਵ ਹੁੰਦਾ ਹੈ ਪਿਆਰ। ਜਿਨ ਕੋ ਭਾਂਡੇ ਭਾਓ ਤਿਨਾ ਸਵਾਰ ਸੀ, ਫਿਰ ਮਾਲਕ ਵਾਹਿਗੁਰੂ ਕਿਰਪਾ ਕਰਕੇ, ਸਤਿਗੁਰੂ ਕਿਰਪਾ ਕਰਕੇ ਆਪਣੇ ਸੇਵਕ ਦੇ ਹਿਰਦੇ ਨੂੰ, ਸੇਵਕ ਦੇ ਜੀਵਨ ਨੂੰ ਸਵਾਰ ਦਿੰਦਾ ਹੈ।
ਸੁਖੀ ਕਰੈ ਪਸਾਓ ਦੁਖ ਵਿਸਾਰਸੀ।
ਫਿਰ ਵੇਖੋ ਸਤਿਗੁਰੂ ਇਹੀ ਕਿਰਪਾ ਨਹੀਂ ਕਰਦਾ ਕਿ ਸਾਡੇ ਹਿਰਦੇ ਦੀ ਮਲੀਨਤਾ ਨੂੰ ਸਾਫ਼ ਕਰ ਦਿੰਦਾ ਹੈ, ਸਗੋਂ ਸਾਡੇ ਉੱਪਰ ਇੱਕ ਤਰਸ ਕਰਦਾ ਹੈ, ਸਾਡੇ ਉੱਪਰ ਇੱਕ ਕਿਰਪਾ ਕਰਦਾ ਹੈ। ਪਸਾਓ, ਪਸਾਓ ਦਾ ਭਾਵ ਹੈ ਕਿਰਪਾ। ਉਹ ਸਾਡੇ ਉੱਪਰ ਇਹੋ ਜਿਹੀ ਬਖਸ਼ਿਸ਼ ਕਰ ਦਿੰਦਾ ਹੈ ਕਿ ਜਿਹੜੇ ਦੁਨਿਆਵੀ ਸੁੱਖਾਂ ਦੇ ਵਾਸਤੇ ਅਸੀਂ ਦੌੜ ਭੱਜ ਦੇ ਵਿੱਚ ਲੱਗੇ ਹੋਏ ਹਾਂ, ਉਹ ਸਾਰੇ ਦੇ ਸਾਰੇ ਸੁੱਖ ਜਿਹੜੇ ਨੇ ਉਹ ਸਾਡੇ ਹਿਰਦੇ ਰੂਪੀ ਝੋਲੀ ਵਿੱਚ ਪਾ ਦਿੰਦਾ ਹੈ। ਮੈਂ ਕਈ ਵਾਰ ਬੇਨਤੀ ਕਰਿਆ ਕਰਦਾ ਗੁਰਮੁਖੋ, ਗੁਰੂ ਦੇ ਕੋਲ ਜਾ ਕੇ ਕੇਵਲ ਝੋਲੀ ਖੋਲ੍ਹਣ ਦੀ ਲੋੜ ਹੀ ਹੈ, ਗੁਰੂ ਬਖਸ਼ਿਸ਼ਾਂ ਦੇ ਨਾਲ ਝੋਲੀ ਆਪਣੇ ਆਪ ਹੀ ਭਰ ਦਿੰਦਾ ਹੈ। ਪਰ ਸੱਚੀ ਗੱਲ, ਸਾਡੀ ਹਾਲਤ ਉਸ ਬੱਚੇ ਵਰਗੀ ਹੋ ਗਈ ਜਿਹੜਾ ਵਰਸਦੇ ਹੋਏ ਮੀਂਹ ਦੇ ਵਿੱਚੋਂ ਪਾਣੀ ਤਾਂ ਲੈਣਾ ਚਾਹੁੰਦਾ ਹੈ ਪਰ ਭਾਂਡੇ ਨੂੰ ਮੁੱਧਾ ਮਾਰ ਦਿੰਦਾ ਹੈ। ਸਾਨੂੰ ਭਾਂਡਾ ਜਿਹੜਾ ਉਹ ਖੋਲ੍ਹ ਕੇ ਰੱਖਣਾ ਪਵੇਗਾ, ਝੋਲੀ ਖੋਲ੍ਹਣੀ ਪਵੇਗੀ, ਗੁਰੂ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜ਼ ਦਿੰਦਾ ਹੈ। ਪਹਿਲਾਂ ਸਤਿਗੁਰਾਂ ਨੇ ਤਰਸ ਕਰਕੇ ਸਾਡੇ ਹਿਰਦੇ ਨੂੰ ਸਾਫ਼ ਕੀਤਾ, ਫਿਰ ਇਹਦੇ ਵਿੱਚ ਬਖਸ਼ਿਸ਼ ਪਾ ਦਿੱਤੀ ਸੁੱਖਾਂ ਦੀ, ਕਿਉਂਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾਂ। ਗੁਰੂ ਨੇ ਕਿਰਪਾ ਕਰ ਦਿੱਤੀ, ਜਿਹੜੇ ਸਾਡੇ ਦੁੱਖ ਸਨ, ਜਿਹੜੇ ਸਾਡੇ ਆਤਮਿਕ ਜੀਵਨ ਨੂੰ ਹਰ ਵੇਲੇ ਖੰਡਿਤ ਕਰਦੇ ਸਨ, ਉਹਨਾਂ ਦੁੱਖਾਂ ਨੂੰ ਦੂਰ ਕਰ ਦਿੱਤਾ, ਉਹਨਾਂ ਕਲੇਸ਼ਾਂ ਨੂੰ ਦੂਰ ਕਰ ਦਿੱਤਾ ਔਰ ਸਾਡੇ ਹਿਰਦੇ ਦੇ ਅੰਦਰ ਸੁੱਖ ਹੀ ਸੁੱਖ ਪੈਦਾ ਕਰ ਦਿੱਤਾ ਹੈ।
ਸਹਿਸਾ ਮੂਲੇ ਨਾਹੇ ਸਰ ਪਰ ਤਾਰਸੀ।
ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸਹਿਸਾ ਦਾ ਭਾਵ ਸ਼ੱਕ, ਸਹਿਸਾ ਮੂਲੇ ਨਾਹੇ ਬਿਲਕੁਲ ਨਹੀਂ, ਸਰ ਪਰ ਤਾਰਸੀ। ਗੁਰੂ ਇੰਨਾ ਬਖਸ਼ੰਦ ਹੈ ਕਿ ਜਿਸ ਦੇ ਉੱਪਰ ਕਿਰਪਾ ਕਰ ਦੇਵੇ ਇੱਕ ਖਿਣ ਦੇ ਵਿੱਚ ਤਾਰ ਦਿੰਦਾ ਹੈ, ਤਾਰ ਦਿੰਦਾ। ਕਿਉਂਕਿ ਜਿਸ ਵੇਲੇ ਸ਼ਬਦ ਦੀ ਵਿਚਾਰ ਕਰੀਏ ਨਾ, ਅਸਲ ਵਿੱਚ ਸਾਡਾ ਸਿਧਾਂਤ ਇਹ ਕਹਿੰਦਾ ਹੈ ਕਿ ਸ਼ਬਦ ਦੀ ਵਿਚਾਰ ਕਰਦੇ ਸਮੇਂ ਸ਼ਬਦ ਹੀ ਪ੍ਰਧਾਨ ਹੋਣਾ ਚਾਹੀਦਾ ਹੈ। ਪਰੰਤੂ ਫਿਰ ਵੀ ਜੇ ਕਿਸੇ ਗੱਲ ਨੂੰ ਖੋਲ੍ਹ ਕੇ ਸਮਝਾਉਣਾ ਹੋਵੇ ਤੇ ਟੁੱਕ ਮਾਤਰ ਅਸੀਂ ਕਿਸੇ ਸਾਫੀ ਦੇ ਵਿੱਚੋਂ ਸਾਂਝ ਕਰ ਸਕਦੇ ਹਾਂ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਸ ਵੇਲੇ ਸ੍ਰੀ ਹਰਗੋਬਿੰਦਪੁਰਾ ਇਸ ਨਗਰ ਦੇ ਵਿੱਚ ਠਹਿਰੇ ਹੋਏ ਨੇ, ਉਸ ਸਮੇਂ ਇੱਕ ਜਾਨੀ ਕਾਂ ਪਠਾਨ ਜੋ ਸਤਿਗੁਰਾਂ ਦੇ ਕੋਲ ਬੜੀ ਸ਼ਰਧਾ ਲੈ ਕੇ ਆਉਂਦਾ ਹੈ, ਬੜਾ ਪਿਆਰ ਲੈ ਕੇ ਆਉਂਦਾ ਹੈ ਕਿ ਇੱਕੋ ਇੱਕ ਦੁਨੀਆਂ ਦਾ ਰਹਿਬਰ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਅੱਜ ਉਸ ਦੀ ਜੋਤ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਿਖੇ ਪ੍ਰਕਾਸ਼ਮਾਨ ਹੈ। ਇੱਕ ਉਹੀ ਸਾਡਾ ਜਾਨੀ, ਉਹੀ ਸੱਜਣ ਐਸਾ ਬਣ ਸਕਦਾ ਹੈ ਜਿਹੜਾ ਸਾਨੂੰ ਵਿਛੜੇ ਹੋਏ ਸੱਜਣ ਅੱਲਾ ਪਾਕ ਦੇ ਨਾਲ ਮਿਲਾ ਦੇਵੇ। ਕਹਿੰਦੇ ਜਿਸ ਵੇਲੇ ਚੱਲ ਕੇ ਆਇਆ ਨਾ ਤੇ ਦੂਰ ਬੈਠ ਗਿਆ ਔਰ ਦੂਰੋਂ ਹੀ ਬੈਠ ਕੇ ਕਹਿਣ ਲੱਗਾ ਜਾਨੀ ਜਾਨੀ ਕੋ ਮਿਲਾ ਦੋ, ਜਾਨੀ ਜਾਨੀ ਕੋ ਮਿਲਾ ਦੋ। ਤੇ ਕਹਿਣ ਲੱਗੇ ਕੁਝ ਸਿੱਖਾਂ ਨੇ ਜਾ ਕੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਇੱਕ ਮੁਸਲਮਾਨ ਭਾਈ ਜਿਹੜਾ ਬੈਠਾ ਹੋਇਆ ਇਸ ਤਰ੍ਹਾਂ ਪੁਕਾਰ ਰਿਹਾ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਉਹਦੇ ਅੱਗੇ ਪਰਦਾ ਕਰ ਦਿਓ। ਜਦੋਂ ਉਸਦੇ ਅੱਗੇ ਪਰਦਾ ਕਰ ਦਿੱਤਾ, ਉਸਨੇ ਫਿਰ ਪਹਿਲਾਂ ਵਾਲੇ ਬੋਲ ਜਿਹੜੇ ਸੀ ਉਹ ਦੁਹਰਾਉਣੇ ਸ਼ੁਰੂ ਕਰ ਦਿੱਤੇ, ਜਾਨੀ ਜਾਨੀ ਕੋ ਮਿਲਾ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹ ਮੁਸਲਮਾਨ ਭਾਈ ਤਰਲੇ ਬੜਾ ਲੈ ਰਿਹਾ ਹੈ, ਉਹ ਪਠਾਨ ਭਾਈ ਤਰਲੇ ਬੜਾ ਲੈ ਰਿਹਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਇੰਜ ਕਰੋ, ਉਹਨੂੰ ਕਹੋ ਦਰਿਆ ਦੇ ਵਿੱਚ ਛਾਲ ਮਾਰ ਦੇ। ਭਾਈ ਧੰਨ ਸੀ ਗੁਰੂ ਤੇ ਭਰੋਸਾ ਕਰਨ ਵਾਲਾ ਉਹ ਭਾਈ, ਉਸਨੇ ਝੱਟ ਦੇਣੀ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ। ਪਰੰਤੂ ਜਿਹਨੂੰ ਤਾਰਨ ਵਾਲਾ ਗੁਰੂ ਹਰਗੋਬਿੰਦ ਸਾਹਿਬ ਹੋਵੇ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਭਾਈ ਉਹ ਤਾਂ ਡੁੱਬਦਿਆਂ ਨੂੰ ਬਚਾ ਦਿੰਦਾ ਹੈ। ਤੁਰੰਤ ਆਪਣੇ ਸੇਵਕਾਂ ਨੂੰ ਕਿਹਾ ਇਸ ਨੂੰ ਬਾਹਰ ਕੱਢ ਲਓ, ਇਹ ਪ੍ਰੈਕਟੀਕਲੀ ਤੌਰ ਤੇ ਕਰਕੇ ਵਿਖਾ ਦਿੱਤਾ ਸੀ। ਕਿਉਂਕਿ ਜਿਹੜਾ ਇਸ ਦੁਨਿਆਵੀ ਦਰਿਆ ਸਮੁੰਦਰ ਦੇ ਵਿੱਚ ਡੁੱਬਣ ਤੋਂ ਬਚਾ ਸਕਦਾ ਹੈ, ਉਹ ਸਾਨੂੰ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਵੀ ਬਚਾ ਸਕਦਾ ਹੈ। ਗੁਰੂ ਇੰਨਾ ਬਖਸ਼ੰਦ ਹੈ, ਉਹ ਐਸੀ ਕਿਰਪਾ ਕਰ ਦਿੰਦਾ, ਇੱਕ ਪਲ ਦੇ ਵਿੱਚ ਇੱਕ ਖਿਣ ਦੇ ਵਿੱਚ ਤਾਰ ਦਿੰਦਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਸੀਂ ਬੜੀ ਵਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਇਤਿਹਾਸਕ ਸਾਖੀਆਂ ਨੂੰ ਸੁਣਿਆ, ਭਾਵੇਂ ਪਹਿਲੇ ਮਿਲਾਪ ਦੇ ਵਿੱਚ ਹੀ ਇੱਕ ਸ਼ਬਦ ਦੇ ਦੁਆਰਾ ਹੀ ਜੋ ਸੱਜਣ ਠੱਗੀਆਂ ਦੇ ਕਾਰਜ ਕਰ ਰਿਹਾ ਸੀ, ਧਾਰਮਿਕ ਪਹਿਰਾਵਾ ਪਹਿਣ ਕੇ ਇੱਕ ਅੰਮ੍ਰਿਤ ਬੋਲ ਸੁਣਾਇਆ ਔਰ ਇੱਕ ਅੰਮ੍ਰਿਤ ਬੋਲ ਦੇ ਨਾਲ ਉਸਦਾ ਪਾਰ ਉਤਾਰਾ ਕਰ ਦਿੱਤਾ। ਕੌਡਾ ਭੀਲ, ਜਿਸ ਨੂੰ ਸਿੱਖ ਇਤਿਹਾਸ ਵਿੱਚ ਕੌਡਾ ਰਾਕਸ਼ ਕਿਹਾ ਜਾਂਦਾ ਹੈ, ਮੇਰੇ ਸਤਿਗੁਰਾਂ ਨੇ ਦੀਦਾਰ ਦਿੱਤੇ ਔਰ ਇਹੋ ਜਿਹੇ ਪਿਆਰ ਵਾਲੇ ਅੰਮ੍ਰਿਤ ਬੋਲ ਬੋਲੇ ਜਿਹਦੇ ਨਾਲ ਕੌਡਾ ਜਿਹੜਾ ਸੀ ਉਹ ਗੁਰੂ ਕਾ ਹੋ ਕੇ ਰਹਿ ਗਿਆ ਔਰ ਸਿੱਖ ਪੰਥ ਦਾ ਉਹ ਪ੍ਰਚਾਰਕ ਬਣ ਗਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਹੇ ਹੋਏ ਅੰਮ੍ਰਿਤ ਬੋਲ, ਮੈਂ ਕਈ ਵਾਰ ਬੇਨਤੀ ਕਰਿਆ ਕਰਦਾ ਗੁਰਮੁਖੋ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਅੰਮ੍ਰਿਤ ਬੋਲ ਗੁਰਬਾਣੀ ਦੇ ਅੰਦਰ ਦਰਜ ਕੀਤੇ ਨੇ, ਇਹਨਾਂ ਅੰਮ੍ਰਿਤ ਬੋਲਾਂ ਨੂੰ ਪ੍ਰੈਕਟੀਕਲੀ ਤੌਰ ਤੇ ਵੀ ਸਮਾਜ ਦੇ ਵਿੱਚ ਵਰਤਾ ਕੇ ਵਿਖਾਇਆ ਹੋਇਆ ਹੈ।
ਤਿਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ,
ਜਿਨ੍ਹਾਂ ਦੇ ਭਾਗਾਂ ਵਿੱਚ ਧੁਰ ਤੋਂ ਲਿਖਿਆ ਹੋਇਆ ਹੈ ਮਿਲਾਪ। ਵਾਹਿਗੁਰੂ ਆਪ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਗੁਰੂ ਦੇ ਰਾਹੀਂ ਆਪਣੇ ਨਾਲ ਮਿਲਾ ਲੈਂਦਾ ਹੈ। ਸ਼ਾਇਦ ਆਪਾਂ ਪਿਛਲੀ ਦਫ਼ਾ ਵੀ ਇੱਕ ਬੇਨਤੀ ਕੀਤੀ ਸੀ, ਪਰਮਾਤਮਾ ਗੁਰੂ ਅਤੇ ਜੀਵ ਇੱਕ ਚੈਨ ਬਣਿਆ ਹੋਇਆ ਹੈ। ਪਰਮਾਤਮਾ ਸਾਡੇ ਦਿਮਾਗ ਦੇ ਵਿੱਚ ਆਪਣੀ ਯਾਦ ਆਪਣੀ ਖਿੱਚ ਪੈਦਾ ਕਰਦਾ ਔਰ ਅਸੀਂ ਫਿਰ ਉੱਠਦੇ ਹਾਂ ਕਿ ਭਾਈ ਮੈਂ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰਨਾ, ਨਿਤਨੇਮ ਕਰਨਾ, ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣਾ। ਸਾਡੇ ਦਿਮਾਗ ਦੇ ਅੰਦਰ ਖਿੱਚ ਪੈਦਾ ਕਰਦਾ ਹੈ। ਵਾਹਿਗੁਰੂ ਅਕਾਲ ਪੁਰਖ ਸਾਨੂੰ ਆਪ ਟੁੰਬ ਕੇ ਉਠਾਉਂਦਾ ਹੈ, ਸਾਨੂੰ ਗੁਰੂ ਦੇ ਪਾਸ ਭੇਜਦਾ ਹੈ। ਗੁਰੂ ਸਾਨੂੰ ਸ਼ਬਦ ਦੇ ਦੁਆਰਾ ਫਿਰ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਮਿਲਾਪ ਕਰਾ ਦਿੰਦਾ ਹੈ। ਕਲਗੀਧਰ ਪਾਤਸ਼ਾਹ ਜੀ ਦੇ ਬੜੇ ਪਿਆਰੇ ਬੋਲ ਨੇ, ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰਮਚਕ ਨਾਹੀ ਭੇਵ। ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਕਿਰਪਾ ਕਰਦੇ ਨੇ, ਤਿੰਨਾਂ ਮਿਲਿਆ ਗੁਰ ਆਏ ਜਿਨ ਕਉ ਲਿਖਿਆ। ਉਹ ਭਾਵੇਂ ਬਾਲਕ ਬੂੜੇ ਦੀ ਤਰ੍ਹਾਂ ਆਪਣੇ ਨਗਰ ਦੀ ਬਾਹਰਲੀ ਜੂਹ ਦੇ ਵਿੱਚ ਪਸ਼ੂ ਚਾਰ ਰਿਹਾ ਹੋਵੇ, ਪਿਆਰਿਓ ਜਿਸਨੇ ਤਹੱਈਆ ਕੀਤਾ ਹੋਵੇ ਜਗਤ ਜਲੰਦੇ ਨੂੰ ਠਾਰਨ ਦਾ ਔਰ ਆਪਣੇ ਪਿਆਰਿਆਂ ਨੂੰ ਪਿਆਰ ਨਾਲ ਨਿਵਾਜਣ ਦਾ, ਉਹ ਖੁਦ ਆਣ ਕੇ ਉਸ ਬਾਲਕ ਨੂੰ ਮਿਲਦੇ ਨੇ। 12 ਕੁ ਸਾਲ ਦੀ ਆਜੂ ਦਾ ਬਾਲਕ ਬੂੜਾ ਭਾਈ ਸੁੱਗਾ ਜੀ ਔਰ ਪਰਮ ਸਨਮਾਨਯੋਗ ਮਾਤਾ ਗੌਰਾਂ ਜੀ ਦੀ ਕੁੱਖ ਦਾ ਜਾਇਆ ਹੋਇਆ ਇਹ ਗੁਰੂ ਕੇ ਪਿਆਰ ਵਾਲਾ ਪੁੱਤਰ ਭਾਈ ਬੂੜਾ, ਜਿਸ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਹਿਲੇ ਦਰਸ਼ਨ ਮਿਲਾਪ ਸਮੇਂ ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੀਆਂ ਦੂਰ ਅੰਦੇਸ਼ੀ ਸੋਚਾਂ ਵਿਚਾਰਾਂ ਨੂੰ ਭਾਂਪਦਿਆਂ ਸਿਆਣਪ ਨੂੰ ਵੇਖਦਿਆਂ ਹੋਇਆ ਨਾਂ ਰੱਖ ਦਿੱਤਾ ਸੀ ਬੁੱਢਾ। ਬੇਸ਼ੱਕ ਕਾਕਾ ਤੇਰੀ ਉਮਰ ਹਾਲੇ ਬਾਲਕਾਂ ਵਾਲੀ ਹੈ, ਪਰ ਸੱਚੀ ਮੁੱਚੀ ਗਿਆਨ ਸਮਝ ਦੇ ਪੱਖ ਤੋਂ ਤੂੰ ਬੁੱਢਾ ਹੈ, ਬਲਕਿ ਸਾਡਾ ਸਿੱਖ ਇਤਿਹਾਸ ਜਿਹੜਾ ਹੈ ਇੰਨਾ ਅਮੀਰ ਹੈ, ਜੇ ਅਸੀਂ ਪੜ੍ਹਨ ਲੱਗੀਏ ਵਿਚਾਰਨ ਲੱਗੀਏ ਨਾ ਤੇ ਮੇਰੇ ਖਿਆਲ ਦੇ ਮੁਤਾਬਕ ਸਾਨੂੰ ਹੋਰ ਕੁਝ ਪੜ੍ਹਨ ਦੀ ਲੋੜ ਰਹਿ ਹੀ ਨਹੀਂ ਜਾਂਦੀ ਜੇ ਅਸੀਂ ਸਿੱਖਣ ਲੱਗੀਏ ਤਾਂ। ਪਰ ਜ਼ਿਆਦਾਤਰ ਮੇਰੇ ਵਰਗੇ ਸਾਖੀਆਂ ਸੁਣਾਉਣ ਲੱਗ ਪਏ, ਤੁਹਾਡੇ ਵਰਗੇ ਸਾਖੀਆਂ ਸੁਣਨ ਲੱਗ ਪਏ, ਅਸੀਂ ਕੇਵਲ ਸਾਖੀਆਂ ਸੁਣਨ ਤੇ ਸੁਣਾਉਣ ਤੱਕ ਹੀ ਰਹਿ ਗਏ, ਬਲਕਿ ਸਮਝਣ ਦਾ ਯਤਨ ਹੀ ਨਹੀਂ ਕੀਤਾ। ਗੁਰੂ ਕਿਰਪਾ ਕਰੇ ਤੁਹਾਨੂੰ ਤੇ ਮੈਨੂੰ ਆਪਾਂ ਸਾਰਿਆਂ ਨੂੰ ਇਹ ਸਮਝ ਆ ਜਾਵੇ। ਤਿੰਨਾਂ ਮਿਲਿਆ ਗੁਰ ਆਏ ਜਿਨ ਕਉ ਲਿਖਿਆ, ਅੰਮ੍ਰਿਤ ਹਰ ਕਾ ਨਾਉ ਦੇਵੈ ਦਿਖਿਆ। ਅਸੀਂ ਕਈ ਵਾਰ ਪੁਰਾਣ ਕਥਾਵਾਂ ਨੂੰ ਪੜ੍ਹਦੇ ਹਾਂ। ਲਓ ਜੀ, ਇੱਕ ਇਨਸਾਨ ਭਗਤੀ ਕਰਨ ਲੱਗ ਪਿਆ, ਉਹਨੂੰ ਉੱਥੋਂ ਅੰਮ੍ਰਿਤ ਫਲ ਮਿਲ ਗਿਆ। ਇਹ ਅੰਮ੍ਰਿਤ ਫਲ ਖਾਣ ਦੇ ਨਾਲ ਬੰਦਾ ਜਵਾਨ ਹੋ ਜਾਂਦਾ ਸੀ, ਅਸੀਂ ਸਮਝ ਲਿਆ ਸ਼ਾਇਦ ਪਤਾ ਨਹੀਂ ਇਹ ਅੰਮ੍ਰਿਤ ਕਿਹੋ ਜਿਹਾ ਹੋਵੇ। ਅਸੀਂ ਕਈ ਵਾਰ ਜਦੋਂ ਪੁਰਾਣ ਕਥਾਵਾਂ ਨੂੰ ਪੜ੍ਹਿਆ, ਕਹਿੰਦੇ ਜਦੋਂ ਦੇਵਤਿਆਂ ਅਤੇ ਦੈਂਤਾਂ ਨੇ ਰਲ ਕੇ ਖੀਰ ਸਮੁੰਦਰ ਰਿੜਕਿਆ, ਬੇਸ਼ੱਕ ਸਤਿਗੁਰਾਂ ਦੀ ਕਿਰਪਾ ਦੇ ਨਾਲ ਅੱਜ ਤੱਕ ਕਰੀਬ 2,500 ਦੇ ਪੁਸਤਕਾਂ ਪੜ੍ਹ ਚੁੱਕਾ ਹਾਂ, ਪਰੰਤੂ ਮੈਨੂੰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਜਿਹੜੇ 7 ਸਮੁੰਦਰ ਨੇ ਉਹ ਕਿਹੜੇ ਕਿਹੜੇ ਦੇਸ਼ ਕਿਹੜੇ ਕਿਹੜੇ ਖੰਡ ਦੇ ਵਿੱਚ ਵਹਿੰਦੇ ਨੇ, ਕਿ ਜਿੱਥੇ ਦੁੱਧ ਦਾ ਸਮੁੰਦਰ ਚੱਲਦਾ ਹੋਵੇ, ਜਿੱਥੇ ਦਹੀਂ ਦਾ ਸਮੁੰਦਰ ਹੋਵੇ, ਜਿੱਥੇ ਘਿਓ ਦਾ ਸਮੁੰਦਰ ਹੋਵੇ। ਅਗਰ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦੱਸ ਦਿਓ। ਇਹ ਇਤਿਹਾਸਕ ਘਟਨਾ ਹੈ ਕਿ ਇੱਕ ਵਾਰ ਦੇਵਤਿਆਂ ਅਤੇ ਦੈਂਤਾਂ ਨੇ ਰਲ ਕੇ ਖੀਰ ਸਮੁੰਦਰ ਨੂੰ ਰਿੜਕਿਆ, ਉਹਦੇ ਵਿੱਚੋਂ ਜਿਹੜੇ ਰਤਨ ਨਿਕਲੇ ਉਹਨਾਂ ਵਿੱਚੋਂ ਇੱਕ ਰਤਨ ਸੀ ਅੰਮ੍ਰਿਤ। ਔਰ ਇਸ ਅੰਮ੍ਰਿਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਸਨ ਦੈਂਤ। ਮੈਂ ਕਹਿੰਦਾ ਉਹ ਦੈਂਤ ਵੀ ਧਨਤਾ ਦੇ ਯੋਗ ਨੇ, ਜਿਹੜੇ ਅੰਮ੍ਰਿਤ ਦੀ ਪ੍ਰਾਪਤੀ ਦੇ ਵਾਸਤੇ ਇੰਨੀ ਖਿੱਚ ਰੱਖਦੇ ਹੋਣ। ਪਰ ਦੇਵਤੇ ਲੋਕ ਨਹੀਂ ਚਾਹੁੰਦੇ ਸਨ ਕਿ ਇਹਨਾਂ ਨੂੰ ਅੰਮ੍ਰਿਤ ਦਿੱਤਾ ਜਾਵੇ, ਉਹ ਸ਼ਰਾਬ ਹੀ ਦੇਣੀ ਚਾਹੁੰਦੇ ਸਨ। ਕਹਿੰਦੇ ਜਿਸ ਵੇਲੇ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਤੇ ਭਗਵਾਨ ਵਿਸ਼ਨੂੰ ਜੀ ਮੋਹਣੀ ਦਾ ਅਵਤਾਰ ਧਾਰਨ ਕਰਕੇ ਆਏ ਕਿ ਹੋ ਸਕਦਾ ਹੈ ਦੈਂਤ ਜਿਹੜਾ ਉਹ ਸੋਹਣ ਸੁਨੱਖੀ ਔਰਤ ਨੂੰ ਵੇਖ ਕੇ ਉਹਦੇ ਵਾਲੇ ਪਾਸੇ ਹੋ ਜਾਣ ਤੇ ਇਹਨਾਂ ਦਾ ਧਿਆਨ ਅੰਮ੍ਰਿਤ ਵਾਲੇ ਪਾਸੇ ਤੋਂ ਹਟ ਜਾਵੇ। ਮੈਂ ਫਿਰ ਕਹਿ ਦੇਵਾਂ, ਐਸੇ ਦੈਂਤ ਵੀ ਧਨਤਾ ਦੇ ਯੋਗ ਨੇ, ਜਿਨ੍ਹਾਂ ਦਾ ਖਿਆਲ ਕੇਵਲ ਤੇ ਕੇਵਲ ਅੰਮ੍ਰਿਤ ਦੇ ਵਿੱਚ ਲੱਗਿਆ ਹੋਇਆ ਹੈ। ਕਹਿੰਦੇ ਇਹ ਭੱਜੇ ਜਾਂਦਿਆਂ ਹੋਇਆਂ ਲੜਦਿਆਂ ਝਗੜਦਿਆਂ ਸਾਰੇ ਦਾ ਸਾਰਾ ਅੰਮ੍ਰਿਤ ਦਾ ਕੁੰਭ ਉੱਥੇ ਡੁੱਲ ਗਿਆ। ਅੱਜ ਵੀ 12 ਸਾਲਾਂ ਬਾਅਦ ਕੁੰਭ ਦਾ ਮੇਲਾ ਲੱਗਦਾ ਜੇ ਪਿਆਰਿਓ, ਜਿਹੜਾ ਅੰਮ੍ਰਿਤ ਉਦੋਂ ਕਿਸੇ ਦੇ ਹੱਥ ਵਿੱਚ ਨਹੀਂ ਆਇਆ, ਮਾਫ ਕਰ ਦੇਣਾ, ਉਹ ਅੰਮ੍ਰਿਤ ਅੱਜ ਕਿਸੇ ਦੇ ਹੱਥ ਵਿੱਚ ਕਿਵੇਂ ਆ ਸਕਦਾ ਹੈ। ਖੈਰ, ਜਦੋਂ ਅਸੀਂ ਅੰਮ੍ਰਿਤ ਦੀ ਗੱਲ ਕਰਦੇ ਹਾਂ, ਚਾਹੇ ਅੰਮ੍ਰਿਤ ਕਥਾ ਦੀ ਗੱਲ ਹੋਵੇ, ਭਗਵਾਨ ਸ਼ਿਵ ਦੀ ਧਰਮ ਪਤਨੀ ਮਾਈ ਪਾਰਵਤੀ ਨੇ ਕਿਹਾ ਸੀ, ਐ ਸ਼ਿਵ ਪਤੀ ਕਿਰਪਾ ਕਰੋ ਮੈਨੂੰ ਵੀ ਅਮਰ ਕਥਾ ਸੁਣਾ ਦਿਓ। ਕਹਿੰਦੇ ਸੁਣਾਵਾਂਗੇ ਤਾਂ ਜ਼ਰੂਰ, ਪਰ ਸੁਣਾਉਣੀ ਇਕੱਲੀ ਨੂੰ ਹੈ ਔਰ ਜਗ੍ਹਾ ਜਿਹੜੀ ਨਿਸ਼ਚਿਤ ਕੀਤੀ ਗਈ, ਔਰ ਜਗ੍ਹਾ ਨਿਸ਼ਚਿਤ ਕਰਨ ਦੇ ਨਾਲ ਸਮਾਂ ਜਿਹੜਾ ਸੀ ਉਹ ਵੀ ਮੁਕਰਰ ਕਰ ਲਿਆ, ਅੱਧੀ ਕੁਰਾਤ ਦਾ ਸਮਾਂ। ਕਹਿੰਦੇ ਜਿਸ ਵੇਲੇ ਅਮਰ ਕਥਾ ਸੁਣਾ ਰਹੇ ਸੀ ਸ਼ਿਵ ਜੀ, ਮਾਈ ਪਾਰਵਤੀ ਜੀ ਸੌ ਗਏ। ਕਹਿੰਦੇ ਲਾਗੇ ਇੱਕ ਆਂਡਾ ਸੀ ਜਿਹੜਾ ਬਹੁਤ ਮਲੀਨ ਸੀ, ਉਹਨੇ ਕਥਾ ਸੁਣਦੀ ਉਹ ਹੰਗਾਰੇ ਭਰਦਾ ਗਿਆ। ਇਹ ਦੇਖ ਕੇ ਸ਼ਿਵਜੀ ਮਹਾਰਾਜ ਨੂੰ ਗੁੱਸਾ ਆਇਆ। ਉਹਨਾਂ ਨੇ ਦੇਖੋ ਧਰਮ ਪਤਨੀ ਸੀ ਮਾਈ ਪਾਰਵਤੀ, ਉਹਨੂੰ ਤਾਂ ਕੁਝ ਨਹੀਂ ਕਿਹਾ ਕਿ ਤੁਸੀਂ ਅੰਮ੍ਰਿਤ ਕਥਾ ਸੁਣਨ ਦੀ ਗੱਲ ਕਰਦੇ ਸੀ ਪਰ ਸੁਣੀ ਕਿਉਂ ਨਹੀਂ, ਪਰ ਜਿਹਨੇ ਕਥਾ ਸੁਣੀ ਉਹਨੂੰ ਮਾਰਨ ਵਾਸਤੇ ਤੁਰ ਪਏ, ਭੋਲੇ ਸੀ। ਜਿਹਨੇ ਅੰਮ੍ਰਿਤ ਕਥਾ ਸੁਣ ਲਈ ਉਹ ਤਾਂ ਅਮਰ ਹੋ ਗਿਆ, ਮਰੇਗਾ ਕਿਵੇਂ, ਪਰ ਗੱਲ ਇਹ ਸੀ ਉਹ ਆਂਡੇ ਵਿੱਚੋਂ ਨਿਕਲਿਆ ਹੋਇਆ ਤੋਤਾ ਵੀ ਅਮਰ ਨਾ ਹੋਇਆ। ਜਿਸ ਨੇ 12 ਸਾਲ ਬਾਅਦ ਵੇਦ ਵਿਆਸ ਦੀ ਦਾਸੀ ਦੀ ਕੁੱਖੋਂ ਜਨਮ ਲਿਆ, ਜਿਹਦਾ ਨਾਂ ਰੱਖਿਆ ਗਿਆ ਸੁਖਦੇਵ ਮੁਨੀ, ਫਿਰ ਇਹ ਅੰਮ੍ਰਿਤ ਮਿਲੇ ਕਿੱਥੋਂ? ਕਿਉਂਕਿ ਬੜੇ ਯਤਨ ਕੀਤੇ ਗਏ, ਇਹ ਅੰਮ੍ਰਿਤ ਮਿਲੇ ਕਿੱਥੋਂ? ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ। ਅੱਜ ਵੀ ਜਦੋਂ ਆਪਾਂ ਪੰਜ ਪਿਆਰੇ ਸਾਹਿਬਾਨ ਦੇ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਹਜ਼ੂਰੀ ਅੰਦਰ ਅੰਮ੍ਰਿਤ ਪਾਨ ਕਰਦੇ ਹਾਂ, ਤੇ ਉਸ ਵੇਲੇ ਗੁਰੂ ਕੇ ਪਿਆਰੇ ਜਿਹੜੇ ਨੇ ਸ਼ਬਦ ਦ੍ਰਿੜ ਕਰਵਾਉਂਦੇ ਨੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਜੋ ਅੰਮ੍ਰਿਤ ਹੈ, ਆਤਮਕ ਜੀਵਨ ਦੇਣ ਵਾਲਾ ਨਾਮ ਰੂਪੀ ਜਲ, ਇਹ ਕੇਵਲ ਤੇ ਕੇਵਲ ਗੁਰੂ ਦੇ ਪਾਸੋਂ ਪ੍ਰਾਪਤ ਹੁੰਦਾ ਹੈ। ਅੰਮ੍ਰਿਤ ਹਰ ਕਾ ਨਾਮ ਹੈ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ। ਪਰ ਖਿਆਲ ਕਰਿਓ ਅੱਜ ਸਾਡੀ ਸੋਚ ਕਿੱਥੇ ਟਿਕ ਗਈ। ਅੱਜ ਅਸੀਂ ਚਰਨ ਗੰਗਾ ਦੇ ਵਿੱਚੋਂ ਡਿੱਗੀ ਭਰ ਲਈ, ਘੁੱਟਾਂ ਭਰ ਲਈਆਂ, ਔਰ ਕਿਸੇ ਨੇ ਸਮਝਾਇਆ ਵੀ ਭਾਈ ਇਹ ਕੇਵਲ ਤੇ ਕੇਵਲ ਚਰਨ ਗੰਗਾ, ਇਹ ਚਰਨ ਕੁੰਡ ਪੈਰ ਸਾਫ ਕਰਨ ਵਾਸਤੇ ਨੇ। ਅਸੀਂ ਕਹਿੰਦੇ ਕਮਲਿਆ ਤੈਨੂੰ ਨਹੀਂ ਪਤਾ ਮੈਂ ਤੇ ਅੰਮ੍ਰਿਤ ਛਕਿਆ। ਪਿਆਰਿਓ, ਚਰਨ ਗੰਗਾ ਦਾ ਜਲ ਅੰਮ੍ਰਿਤ ਨਹੀਂ ਜੇ, ਮੈਂ ਦੁਬਾਰਾ ਬੇਨਤੀ ਕਰ ਦੇਵਾਂ, ਚਰਨ ਕੁੰਡ ਦਾ ਜਲ ਅੰਮ੍ਰਿਤ ਨਹੀਂ ਜੇ, ਕਿਸੇ ਬਾਬੇ ਨੇ ਦਿੱਤੀਆਂ ਹੋਣ ਲਾਚੀਆਂ ਪਾਣੀ ਤੇ ਮਾਰੀਆਂ ਹੋਣ ਫੂਕਾਂ ਉਹ ਅੰਮ੍ਰਿਤ ਨਹੀਂ ਜੇ, ਫਿਰ ਅੰਮ੍ਰਿਤ ਹੈ ਕਿਹੜਾ? ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ, ਜਿਨ ਵਡਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਅੰਮ੍ਰਿਤ ਹਰ ਕਾ ਨਾਮ ਹੈ, ਤੇ ਇਹੀ ਅੰਮ੍ਰਿਤਮਈ ਪੰਜ ਬਾਣੀਆਂ ਦਾ ਪਾਠ ਕਰਕੇ ਸਾਡੇ ਪੰਜ ਪਿਆਰੇ ਸਾਹਿਬਾਨ ਖੰਡੇ ਬਾਟੇ ਦੀ ਪੌਲ ਤਿਆਰ ਕਰਦੇ ਨੇ, ਜਿਸ ਨੂੰ ਸਿੱਖ ਸ਼ਰਧਾ ਦੇ ਸਹਿਤ ਪਿਆਰ ਦੇ ਵਿੱਚ ਕਹਿੰਦੇ ਨੇ ਅੰਮ੍ਰਿਤ, ਕਿਉਂਕਿ ਅੰਮ੍ਰਿਤਮਈ ਬਾਣੀਆਂ ਦਾ ਪਾਠ ਕਰਕੇ ਇਹ ਤਿਆਰ ਕੀਤੀ ਗਈ ਖੰਡੇ ਦੀ ਪੌਲ ਹੈ। ਜੇ ਅਸੀਂ ਚਰਨ ਗੰਗਾ ਦੇ ਜਲ ਨੂੰ ਅੰਮ੍ਰਿਤ ਕਹਿਣ ਲੱਗ ਪਈਏ, ਕਿਸੇ ਬਾਬੇ ਦੀਆਂ ਮਾਰੀਆਂ ਹੋਈਆਂ ਫੂਕਾਂ ਵਾਲੇ ਜਲ ਨੂੰ ਅੰਮ੍ਰਿਤ ਕਹਿਣ ਲੱਗ ਪਈਏ, ਤੇ ਫਿਰ ਅਸੀਂ ਉਸ ਅੰਮ੍ਰਿਤ ਨੂੰ ਕੀ ਕਹਾਂਗੇ ਜੋ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਸਮੇਂ ਖੰਡੇ ਬਾਟੇ ਦੀ ਪੌਲ ਦੇ ਕੇ ਨਵਾਜਿਆ ਸੀ ਔਰ ਸਾਰੇ ਸਿੱਖਾਂ ਨੂੰ ਹਦਾਇਤ ਕੀਤੀ ਸੀ, ਜਿਸ ਨੂੰ ਕਵੀ ਜਨਾਂ ਨੇ ਕਲਮ ਬੰਦ ਕੀਤਾ, ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪਾਹੁਲ ਛਕੇ ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਹੇ। ਅੰਮ੍ਰਿਤ ਹਰ ਕਾ ਨਾਉ ਦੇਵੈ ਦਿਖਿਆ, ਔਰ ਗੁਰੂ ਕਿਰਪਾ ਕਰਕੇ ਸਾਨੂੰ ਇਹ ਸਿੱਖਿਆ ਦਿੰਦਾ ਹੈ, ਦਿਖਿਆ ਦਿੰਦਾ ਹੈ। ਪਿਆਰਿਓ, ਜਦੋਂ ਆਪਾਂ ਅੰਮ੍ਰਿਤ ਦੀ ਦਾਤ ਲੈਂਦੇ ਹਾਂ ਨਾ, ਇਹ ਸਮਝ ਲਿਆ ਕਰੋ ਅਸੀਂ ਸਿੱਖੀ ਦੇ ਸਕੂਲ ਦੇ ਵਿੱਚ ਐਡਮਿਸ਼ਨ ਲਈ ਹੈ, ਤੇ ਜਦੋਂ ਅਸੀਂ ਸਿੱਖੀ ਦੇ ਸਕੂਲ ਵਿੱਚ ਐਡਮਿਸ਼ਨ ਲੈ ਲਈਏ ਨਾ, ਖੰਡੇ ਬਾਟੇ ਦੀ ਪੌੜ ਛਕ ਲਈਏ, ਉਸ ਤੋਂ ਬਾਅਦ ਸਾਡੀ ਪੰਜ ਕਕਾਰੀ ਦਾ ਧਾਰਨੀ ਬਣਨਾ ਲਾਜ਼ਮੀ ਬਣ ਜਾਂਦਾ ਹੈ। ਅਸੀਂ ਇਹਨਾਂ ਪੰਜ ਕਕਾਰਾਂ ਨੂੰ ਕਦੇ ਜੁਦਾ ਨਹੀਂ ਜੇ ਕਰਦੇ, ਔਰ ਇਹਨਾਂ ਦਾ ਸਤਿਕਾਰ ਕਰਦੇ ਹਾਂ। ਤੇ ਜੇਕਰ ਕੋਈ ਬੱਚਾ ਕਿਸੇ ਸਕੂਲ ਚ ਐਡਮਿਸ਼ਨ ਲੈ ਲਵੇ, ਆਪਣੀ ਵਰਦੀ ਵਿੱਚ ਵੀ ਪੂਰਾ ਹੋਵੇ, ਪਰੰਤੂ ਸਕੂਲ ਦੇ ਵਿੱਚ ਜਾ ਕੇ ਪੜ੍ਹੇ ਨਾ, ਤੇ ਉਹ ਸਾਲਾਨਾ ਇਗਜ਼ਾਮ ਦੇ ਵਿੱਚ ਕਦੇ ਮੈਰਿਟ ਪ੍ਰਾਪਤ ਨਹੀਂ ਜੇ ਕਰ ਸਕਦਾ। ਗੁਰੂ ਦੇ ਕੋਲ ਇੱਕ ਬੇਨਤੀ ਕਰਿਆ ਕਰੀਏ, ਸਤਿਗੁਰੂ ਜੀ ਤੁਸਾਂ ਨੇ ਬੜਾ ਤਰਸ ਕੀਤਾ ਹੈ, ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਨਵਾਜਿਆ, ਸਾਨੂੰ ਇਹ ਪੰਜ ਕਕਾਰੀ ਵਰਦੀ ਦੇ ਕੇ ਸਾਡੇ ਨਿਆਰੇਪਣ ਨੂੰ ਕਾਇਮ ਕੀਤਾ, ਹੁਣ ਇੱਕ ਤਰਸ ਕਰੋ। ਜਿਹੜੇ ਆਪ ਜੀ ਦੇ ਅੰਮ੍ਰਿਤ ਬੋਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ, ਉਹਨਾਂ ਅੰਮ੍ਰਿਤ ਬੋਲਾਂ ਦੀ ਸਾਨੂੰ ਸਮਝ ਵੀ ਪੈ ਜਾਵੇ, ਤਾਂ ਕਿ ਪੜਿਆ ਬੁੱਝੇ ਸੋ ਪ੍ਰਵਾਨ, ਅਸੀਂ ਇਸ ਆਤਮਿਕ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰ ਸਕੀਆ।
ਚੱਲ ਇਹ ਸਤਿਗੁਰ ਪਾਏ ਭਵ ਹੈ ਨਾ ਭੀਖਿਆ।
ਐਸਾ ਗੁਰੂ ਕਾ ਸਿੱਖ ਜਿਹੜਾ ਹੈ ਉਹ ਸਤਿਗੁਰੂ ਦੇ ਪਿਆਰ ਵਿੱਚ ਚੱਲਦਾ ਹੈ। ਪ੍ਰਭ ਜੀ ਡੋਰੀ ਹਾਥ ਤੁਮਾਰੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਾਓ ਖਿੰਚੈ ਤਹਿ ਜਾਓ, ਐਸੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਉਹ ਹਮੇਸ਼ਾ ਹੀ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ। ਚੱਲ ਸਤਿਗੁਰ ਪਾਏ ਭਾਵੇਂ ਨਾ ਭਿਖਿਆ, ਉਹ ਭਿਖਿਆ ਮੰਗਣ ਦੇ ਵਾਸਤੇ, ਖੈਰਾਤ ਮੰਗਣ ਦੇ ਵਾਸਤੇ ਦਰ ਦਰ ਤੇ ਤੁਰਿਆ ਨਹੀਂ ਜੇ ਫਿਰਦਾ। ਪਿਆਰਿਓ, ਜਿਹੜਾ ਗੁਰੂ ਕਾ ਸਿੱਖ ਹੋ ਕੇ ਮੜੀਆਂ ਕਬਰਾਂ ਮਜ਼ਾਰਾਂ ਜਾਂ ਪਖੰਡੀਆਂ ਦੇ ਗਿੱਟੇ ਗੋਡੇ ਘੁੱਟਦਾ ਹੋਵੇ, ਉਹ ਕੁਝ ਹੋਰ ਤਾਂ ਹੋ ਸਕਦਾ ਜੇ ਗੁਰੂ ਕਾ ਸਿੱਖ ਨਹੀਂ ਜੇ ਹੋ ਸਕਦਾ। ਉਹ ਕੁਝ ਹੋਰ ਤਾਂ ਹੋ ਸਕਦਾ ਪਰ ਗੁਰੂ ਕਾ ਸਿੱਖ ਨਹੀਂ ਜੇ ਹੋ ਸਕਦਾ, ਕਿਉਂਕਿ ਉਹ ਜਾਣਦਾ ਹੈ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਜੇ ਆਪਣੇ ਪਿਓ ਨੂੰ ਛੱਡ ਕੇ ਸ਼ਰੀਕਾਂ ਦੇ ਕੋਲੋਂ ਮੰਗੀਏ ਨਾ ਤੇ ਸ਼ਰਮਸਾਰ ਹੋਣਾ ਪੈਂਦਾ। ਗੁਰੂ ਕੇ ਸਿੱਖ ਦਾ ਸਿਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਦਾ। ਮੈਂ ਕਈ ਵਾਰ ਬੇਨਤੀ ਕਰਿਆ ਕਰਦਾ ਹਾਂ, ਦੇਖੋ ਸਾਡੇ ਨਾਲ ਬੱਚੇ ਵੀ ਨਮਸਕਾਰ ਕਰਨ ਆਏ ਨੇ, ਤੇ ਆਪਾਂ ਬੱਚੇ ਨੂੰ 10 ਰੁਪਏ ਦਿੰਦੇ ਹਾਂ, ਪੁੱਤਰ ਹਾਲੇ 10 ਰੁਪਏ ਗੁਰੂ ਦੇ ਅੱਗੇ ਭੇਟ ਕਰਕੇ ਨਮਸਕਾਰ ਕਰੀ, ਬੱਚਾ ਸਾਡੇ ਕਹਿ ਮੁਤਾਬਕ ਕਰਦਾ, ਔਰ ਫਿਰ ਉਹ 10 ਦੇ ਨੋਟ ਨੂੰ ਚੁੱਕ ਲੈਂਦਾ। ਤੇ ਅਸੀਂ ਬੜੇ ਪਿਆਰ ਨਾਲ ਸਮਝਾਉਣੇ, ਬੇਟੇ ਜਿਹੜੇ ਪੈਸੇ ਇੱਕ ਵਾਰ ਗੁਰੂ ਦੇ ਅੱਗੇ ਭੇਟ ਕਰ ਦਿੱਤੇ ਜਾਣ ਨਾ, ਉਹ ਪੈਸੇ ਗੁਰੂ ਦੇ ਹੋ ਜਾਂਦੇ ਨੇ, ਆਹ ਤੈਨੂੰ ਮੈਂ ਹੋਰ 10 ਰੁਪਏ ਦੇ ਦਿੰਦਾ। ਪਰ ਯਾਦ ਰਹੇ ਬੱਚੇ ਬੜੇ ਸਿਆਣੇ ਜੇ, ਸਾਡੇ ਕੋਲ ਜੇ ਸਮਝਾਉਣ ਦਾ ਢੰਗ ਹੋਵੇ, ਨਾਲੇ ਸਮਝਦੇ ਬੜੀ ਛੇਤੀ ਨੇ, ਉਹ ਤੁਰੰਤ ਉੱਥੇ 10 ਰੁਪਏ ਰੱਖ ਦੇਵੇਗਾ। ਪਰ ਅਸੀਂ ਆਪਣੇ ਬੱਚਿਆਂ ਨੂੰ ਸਮਝਾਉਣ ਵਾਲੇ ਖੁਦ ਨਾ ਸਮਝ ਸਕੇ, ਜਿਹੜਾ ਸਿਰ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕ ਗਿਆ, ਇਹ ਸਿਰ ਹੁਣ ਗੁਰੂ ਦਾ ਹੈ, ਇਹ ਗੁਰੂ ਅੱਗੇ ਝੁਕੇਗਾ, ਅਕਾਲ ਪੁਰਖ ਅੱਗੇ ਝੁਕੇਗਾ, ਇਹ ਸਿਰ ਜਣੇ ਖਾਣੇ ਦੇ ਅੱਗੇ ਨਹੀਂ ਝੁਕੇਗਾ। ਚਾਲੇ ਸਤਿਗੁਰ ਭਾਏ ਭਵੇ ਨਾ ਭਿਖਿਆ, ਉਹ ਦਰ ਦਰ ਤੇ ਜਾ ਕੇ ਮੰਗਦਾ ਨਹੀਂ ਜੇ ਫਿਰਦਾ। ਪਿਆਰਿਓ, ਅੱਜ ਸਾਡੀ ਹਾਲਤ ਕਿਸ ਤਰ੍ਹਾਂ ਦੀ ਹੋ ਗਈ, ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਵੀ ਪ੍ਰਣਾਮ ਕਰ ਲਈ, ਅਸੀਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਹਜ਼ੂਰ ਬੇਨਤੀ ਕਰ ਲਈ, ਬਾਬਾ ਬੁੱਢਾ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਅਰਦਾਸ ਕਰ ਲਈ। ਪਰ ਜਿਸ ਵੇਲੇ ਅਸੀਂ ਘਰ ਗਏ ਨਾ, ਉਸ ਵੇਲੇ ਪੁੱਛਣ ਲੱਗ ਪਏ ਅੱਜ ਵਾਰ ਕੀ ਹੈ, ਅੱਜ ਕਿਹੜੀ ਕਬਰ ਦੇ ਉੱਪਰ ਦੀਵਾ ਜਗਦਾ ਹੈ, ਅੱਜ ਕਿਹੜੇ ਭਾਈ ਨੇ ਕਿੱਥੇ ਮਿੱਠੇ ਚੌਲਾਂ ਦੀ ਦੇਗ ਦੇਣੀ ਹੈ, ਅੱਜ ਸਾਡੀ ਸੁਰਤ ਇਸ ਪਾਸੇ ਨੂੰ ਲੱਗੀ ਹੁੰਦੀ ਹੈ। ਪਿਆਰਿਓ, ਗੁਰੂ ਕਾ ਸਿੱਖ ਜਿਹੜਾ ਹੈ ਨਾ, ਅੱਜ ਮੜੀਆਂ ਦੀ ਪੂਜਾ ਕਰਾਉਣ ਵਾਲੇ ਵੀ ਸਿੱਖ ਤੇ ਮੜੀਆਂ ਦੀ ਪੂਜਾ ਤੋਂ ਰੋਕਣ ਵਾਲੇ ਵੀ ਸਿੱਖ। ਯਾਦ ਰਹੇ ਇਸਲਾਮੀ ਸਿਧਾਂਤ ਹੈ, ਇਸਲਾਮ ਦੇ ਵਿੱਚ ਪੱਕੀ ਕਬਰ ਬਣਾਉਣਾ ਹਰਾਮ ਹੈ ਔਰ ਕਬਰ ਤੇ ਚਾਦਰ ਚੜ੍ਹਾਉਣੀ ਹਰਾਮ ਹੈ। ਕੁਝ ਮੁਸਲਮਾਨ ਵੀਰਾਂ ਦੇ ਨਾਲ ਵਿਚਾਰ ਕਰਦਿਆਂ ਪਤਾ ਚੱਲਿਆ, ਮਦੀਨੇ ਦੇ ਵਿੱਚ ਅੱਜ ਵੀ ਮੁਹੰਮਦ ਸਾਹਿਬ ਦੀ ਕਬਰ ਜਿਹੜੀ ਹੈ ਉਹ ਕੱਚੀ ਹੈ। ਪਰ ਪਤਾ ਨਹੀਂ ਸਾਡੇ ਮਨਾਂ ਨੂੰ ਕੀ ਹੋ ਗਿਆ, ਅਸੀਂ ਅੱਜ ਪੱਕੀਆਂ ਇੱਟਾਂ ਲਾ ਲਾ ਕੇ ਕਬਰਾਂ ਬਣਾ ਤੀਆਂ, ਹਰੇ ਰੰਗ ਫੇਰ ਤੇ, ਹਰੇ ਝੰਡੇ ਚੜ੍ਹਾ ਤੇ, ਨਾ ਵੀ ਆਪਣੇ ਕੋਲੋਂ ਰੱਖ ਲੈ। ਇਹ ਗੱਲ ਕਹਿਣ ਤੋਂ ਮੈਂ ਸੰਕੋਚ ਨਹੀਂ ਜੇ ਕਰਦਾ, ਜਿੱਥੇ ਬੇਰੀਆਂ ਜਾਦੀਆਂ ਹੋਣ ਉਹਨੂੰ ਅਸੀਂ ਕਹਿ ਦਿੰਦੇ ਬੇਰੀ ਵਾਲਾ, ਜਿੱਥੇ ਰੋੜ ਜਾਦੇ ਹੋਣ ਉਹਨੂੰ ਕਹਿ ਦਿੰਦੇ ਰੋੜੀ ਵਾਲਾ, ਜਿੱਥੇ ਜੰਡ ਹੋਵੇ ਉਹਨੂੰ ਕਹਿ ਦਿੰਦੇ ਜੰਡ ਪੀਰ, ਜਿੱਥੇ ਕੁਝ ਵੀ ਨਾ ਹੋਵੇ ਉਹਨੂੰ ਕਹਿ ਦਿੰਦੇ ਗੁੱਜਾ ਪੀਰ। ਅੱਜ ਪਤਾ ਨਹੀਂ ਅਸੀਂ ਨਾਂ ਕਿੱਥੋਂ ਰੱਖ ਲੈ, ਇਹ ਬਾਬਾ ਦੇਸੀ ਸ਼ਾਹ ਹੈ, ਇਹ ਬਾਬਾ ਵਲੈਤੀ ਸ਼ਾਹ ਹੈ। ਪਿਆਰਿਓ, ਗੁਰੂ ਕਾ ਸਿੱਖ ਸਿਵਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੋਰ ਕਿਸੇ ਨੂੰ ਨਤਮਸਤਕ ਨਹੀਂ ਜੇ ਹੁੰਦਾ। ਖਿਆਲ ਕਰਿਓ, ਕਈ ਵਾਰ ਅਸੀਂ ਭੁਲੇਖਿਆਂ ਵਿੱਚ ਪੈ ਜਾਂਦੇ ਜੇ ਜਦੋਂ ਤੁਰ ਪੈਂਦੇ ਨੇ ਪਖੰਡਾਂ ਵਾਲੇ ਪਾਸੇ ਨੂੰ, ਖੇਡ ਦੇਣ ਵਾਲਿਆਂ ਦੇ ਪਾਸੇ ਨੂੰ। ਅੱਜ ਸਾਡੀ ਓਨੀ ਆਮਦਨ ਨਹੀਂ ਜਿੰਨੇ ਅਸੀਂ ਖਰਚੇ ਵਧਾ ਲੈ, ਸਾਡੇ ਵਧੇ ਹੋਏ ਖਰਚਿਆਂ ਦੇ ਕਾਰਨ ਘਰਾਂ ਵਿੱਚ ਕਲੇਸ਼ ਪੈ ਗਈ, ਕੱਖ ਭੰਨ ਕੇ ਅਸੀਂ ਦੂਰਾ ਕਰਨ ਵਾਸਤੇ ਤਿਆਰ ਨਹੀਂ, ਭਾਵੇਂ ਉਹ ਜ਼ਿਮੀਂਦਾਰ ਹੋਵੇ ਭਾਵੇਂ ਮਜ਼ਦੂਰ ਹੋਵੇ, ਘਰਾਂ ਦੇ ਵਿੱਚ ਭੁੱਖ ਨੰਗ ਪੈ ਗਈ। ਅਸੀਂ ਤੁਰ ਪੈਂਦੇ, ਚਲੋ ਕਿਸੇ ਫਲਾਣੇ ਨੂੰ ਜਾ ਕੇ ਪੁੱਛਦੇ, ਢੀਂਗੜੇ ਨੂੰ ਪੁੱਛਦੇ ਹਾਂ, ਸਾਡੇ ਘਰ ਦੇ ਵਿੱਚ ਬਰਕਤ ਕਿਉਂ ਨਹੀਂ ਪੈ ਰਹੀ, ਤੇ ਫਿਰ ਉਹ ਦੱਸ ਦਿੰਦਾ ਜੀ ਤੁਹਾਡੇ ਘਰ ਦੇ ਵਿੱਚ ਚਿਰਾਗ ਜਗਦਾ ਹੈ। ਕਹਿੰਦੇ ਜੀ ਹੁਣ ਤਾਂ ਨਹੀਂ ਜਗਦਾ, ਕਹਿੰਦੇ ਪਹਿਲਾਂ ਜਗਦਾ ਸੀ। ਮੈਂ ਇਹ ਵੀ ਥੋੜ੍ਹਾ ਜਿਹਾ ਤੁਹਾਡੇ ਖਿਆਲ 'ਚ ਰੱਖ ਦੇਵਾਂ, ਪਿਆਰੋ ਪੰਜਾਬ ਦੇ ਵਿੱਚ 1920 ਤੋਂ ਬਾਅਦ ਬਿਜਲੀ ਆਈ ਹੈ, ਪੰਜਾਬ ਦੇ ਵਿੱਚ 1920 ਤੋਂ ਬਾਅਦ ਬਿਜਲੀ ਆਈ ਹੈ। ਪਹਿਲਾਂ ਹਰ ਘਰ ਦੇ ਵਿੱਚ ਦੀਵਾ ਜਗਦਾ ਸੀ, ਹਰ ਘਰ ਦੇ ਵਿੱਚ, ਔਰ ਦੀਵੇ ਨੂੰ ਪੰਜਾਬੀ ਵਿੱਚ ਦੀਵਾ ਆਖਿਆ ਜਾਂਦਾ, ਹਿੰਦੀ ਵਿੱਚ ਦੀਪਕ ਆਖਿਆ ਜਾਂਦਾ, ਇੰਗਲਿਸ਼ ਵਿੱਚ ਲੈਂਪ ਆਖਿਆ ਜਾਂਦਾ, ਤੇ ਉਰਦੂ ਫਾਰਸੀ ਦੇ ਵਿੱਚ ਚਿਰਾਗ ਆਖਿਆ ਜਾਂਦਾ। ਸੋ ਇੱਥੇ ਜੋ ਇੱਕ ਮੁਸਲਮਾਨ ਭਾਈਚਾਰਾ, ਉਹਨਾਂ ਦੀ ਸ਼ਬਦਾਵਲੀ ਉਰਦੂ ਦਾ ਪ੍ਰਭਾਵ ਸੀ, ਉਹਨਾਂ ਸਮਿਆਂ ਦੇ ਵਿੱਚ ਦੀਵੇ ਨੂੰ ਚਿਰਾਗ ਹੀ ਆਖਿਆ ਜਾਂਦਾ ਸੀ। ਅੱਜ ਵੀ ਸਾਨੂੰ ਕੋਈ ਕਹਿ ਦੇਵੇ ਨਾ ਉਹ ਦੀਵਾ ਚੁੱਕ ਲਿਆ ਤੇ ਅਸੀਂ ਭੱਜ ਕੇ ਚੁੱਕ ਲਿਆਉਂਦੇ, ਜੇ ਸਾਨੂੰ ਕੋਈ ਕਹੇ ਕਿ ਉਹ ਚਿਰਾਗ ਚੁੱਕ ਲਿਆ, ਉਸੇ ਵੇਲੇ ਸਾਨੂੰ ਇੰਝ ਹੋ ਜਾਂਦਾ ਜਿਵੇਂ ਸੱਪ ਸੁੰਘ ਗਿਆ ਹੋਵੇ। ਪਿਆਰਿਓ, ਇੱਕ ਬਾਪ ਨੂੰ ਇੱਕ ਬੱਚਾ ਦਾਰ ਜੀ ਕਹੇ, ਇੱਕ ਡੈਡੀ ਜੀ ਕਹੇ, ਇੱਕ ਭਾਪਾ ਜੀ ਕਹੇ, ਇੱਕ ਭਾਊ ਕਹੇ, ਤੇ ਪਿਓ ਕਦੇ ਬਦਲ ਨਹੀਂ ਜੇ ਜਾਂਦਾ। ਦੀਵੇ ਨੂੰ ਭਾਵੇਂ ਲੈਂਪ ਕਹਿ ਲਓ, ਦੀਪਕ ਕਹਿ ਲਓ, ਚਿਰਾਗ ਕੋਲੋ, ਦੀਵੇ ਨੇ ਦੀਵਾ ਹੀ ਰਹਿਣਾ ਹੈ। ਪਰ ਅੱਜ ਅਸੀਂ ਦੀਵਿਆਂ ਦੇ ਪੁਜਾਰੀ ਬਣ ਕੇ ਖੁਦ ਦੀਵੇ ਬਣਦੇ ਜਾ ਰਹੇ ਹਾਂ। ਕਦੇ ਅਸੀਂ ਪੜ੍ਹੇ ਹੁੰਦੇ ਭੱਟ ਜਣਾਂ ਦੇ ਉਚਾਰਨ ਕੀਤੇ ਸਵਈਏ, ਅਸੀਂ ਬੜੇ ਪਿਆਰ ਨਾਲ ਬਾਣੀ ਨੂੰ ਪੜ੍ਹਿਆ ਹੁੰਦਾ ਨਾ, ਸਾਡੀ ਸਮਝ 'ਚ ਪੈਂਦਾ ਬਲੋ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ, ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੇ ਜਨ ਨਾਨਕ ਗੁਰਪਾਰ ਬ੍ਰਹਮ। ਅਸੀਂ ਉਸ ਚਿਰਾਗ, ਉਸ ਪ੍ਰਕਾਸ਼ ਗੁਰੂ ਨਾਨਕ ਦੇ ਮਹਾਰਾਜ ਜੀ ਨਾਲ ਜੁੜਦੇ, ਜਿਸ ਨੇ ਸਾਡੇ ਹਿਰਦੇ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਨਾ ਸੀ। ਪਰ ਅਸੀਂ ਕਹਿਣ ਲੱਗ ਪਏ ਸੀ ਤੇ ਫਲਾਣੇ ਦੇ ਚਿਰਾਗ ਜਗਾਉਣੇ ਆ ਜੀ, ਅਸੀਂ ਤੇ ਫਲਾਣੀਆਂ ਮੜੀਆਂ ਤੇ ਮੱਥੇ ਟੇਕਦੇ ਹਾਂ, ਜੇ ਕੋਈ ਰੋਕੇ ਵੀ ਨਾ ਜਾ ਕੇ, ਤੇ ਅਸੀਂ ਕਹਿ ਦਿੰਦੇ ਨਹੀਂ ਜੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਬਰਤ ਗੋਰ ਮੜੀ ਮੱਟ ਭੂਲ ਨਾ ਮਾਨੇ। ਪਿਆਰਿਓ, ਜੇ ਗੁਰੂ ਨਾਨਕ ਦੇ ਸਿੱਖ ਹੋਣਾ, ਇੱਕ ਗੱਲ ਨੂੰ ਖਿਆਲ ਵਿੱਚ ਰੱਖਿਆ ਕਰੋ, ਰਾਜਾ ਭਾਵੇਂ ਤਨ ਤੇ ਜਿੰਨੀਆਂ ਮਰਜ਼ੀ ਪੁਸ਼ਾਕਾਂ ਪਹਿਨੀ ਜਾਵੇ, ਰਾਜਾ ਦਾ ਤਨ ਨਹੀਂ ਜੇ ਬਦਲਦਾ, ਰਾਜਾ ਉਹ ਰਹਿੰਦਾ ਹੈ। ਜੋਤ ਉਹਾ ਜੋਤ ਸਾਏ, ਜੋਤ ਵੀ ਉਹੀ ਹੈ ਗੁਰੂ ਨਾਨਕ ਦੇ ਮਹਾਰਾਜ ਵਾਲੀ, ਸ਼ਾਇਦ ਕਾਇਆ ਫੇਰ ਪਲਟੀ ਹੈ, ਸਰੀਰ ਕੇਵਲ ਬਦਲਿਆ, ਜੋਤ ਉਹੀ ਨਿਰੰਕਾਰੀ ਹੈ ਜਿਹੜੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਹਿਰਦੇ ਵਿੱਚ ਜਗੀ ਸੀ। ਖੈਰ, ਜੇ ਤੁਹਾਡੇ ਮਨ 'ਚ ਭਰਮ ਹੋਵੇ, ਮੈਂ ਹੋਰ ਬੇਨਤੀ ਕਰ ਦੇਵਾਂ। ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਿਆਰੇ ਬੋਲ ਨੇ, ਦੁਵਿਧਾ ਨਾ ਪੜੂ, ਹਰ ਬਿਨ ਹੋਰ ਨਾ ਪੂਜੂ, ਮੜੇ ਮਸਾਣ ਨਾ ਜਾਈ। ਪਰ ਜੇ ਅਸੀਂ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਮੜੀਆਂ ਮਸਾਣਾਂ ਤੇ ਜਾ ਕੇ ਪੂਜਾ ਕਰਦੇ ਫਿਰੀਏ, ਅਸੀਂ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਜੇ ਬਣ ਸਕਦੇ। ਅਸੀਂ ਗੁਰੂ ਦੇ ਭਾਣੇ ਵਿੱਚ ਚੱਲਣਾ ਹੈ, ਅਸੀਂ ਗੁਰੂ ਦੇ ਕੋਲੋਂ ਮੰਗਣਾ ਹੈ, ਮਾਣ ਮੰਗੂ, ਤਾਣ ਮੰਗੂ, ਧਨ ਲਖਮੀ ਸੁੱਤ ਦੇ। ਪਿਆਰਿਓ, ਗੁਰੂ ਦੇ ਭਰੋਸੇ ਨਾਲ ਮੈਂ ਗੱਲ ਕਹਿੰਦਾ, ਜੇ ਤੁਸੀਂ ਸੱਚੇ ਮਨੋ ਹੋ ਕੇ ਗੁਰੂ ਦੇ ਕੋਲੋਂ ਮੰਗ ਕੇ ਤਾਂ ਦੇਖਿਓ, ਪਹਿਲੀ ਤੇ ਗੱਲ ਮੰਗਣ ਦੀ ਲੋੜ ਹੀ ਨਹੀਂ ਰਹੇਗੀ, ਕਿਉਂਕਿ ਬਿਨ ਬੋਲਿਆ ਸਭ ਕਿਸ ਜਾਣਦਾ ਕਿਸ ਆਗੇ ਕੀਚੇ ਅਰਦਾਸ। ਫਿਰ ਵੀ ਇਹ ਮਨ ਦੇ ਵਿੱਚ ਆ ਜਾਵੇ, ਸਾਡੀ ਅਰਦਾਸ ਸਪੀਕਰ 'ਚ ਹੀ ਹੋਣੀ ਚਾਹੀਦੀ ਹੈ ਭਾਈ ਸਾਹਿਬ ਜੀ, ਆਵਾਜ਼ ਬੰਦ ਨਹੀਂ ਹੋਣੀ ਚਾਹੀਦੀ ਤਾਂ ਕਿ ਮਾਲਕ ਸਾਡੀ ਆਵਾਜ਼ ਸੁਣ ਲਵੇ। ਮੈਂ ਤੇ ਕਿਹਾ ਕਰਦਾ ਪਿਆਰਿਓ, ਇਹ ਆਵਾਜ਼ ਕੇਵਲ ਅਸੀਂ ਪਿੰਡ ਦੇ ਲੋਕਾਂ ਨੂੰ ਸੁਣਾਉਂਦੇ ਜੇ ਕਿ ਅਸੀਂ ਫਲਾਣੀ ਅਰਦਾਸ ਕਰਵਾਈ ਸੀ। ਜਿਹੜਾ ਵਾਹਿਗੁਰੂ ਅਕਾਲ ਪੁਰਖ ਹੈ ਉਹ ਗੁੰਗਾ ਬੋਲਾ ਨਹੀਂ ਹੈ। ਭਗਤ ਕਬੀਰ ਸਾਹਿਬ ਜੀ ਦੇ ਪਿਆਰੇ ਬੋਲ ਪੜ੍ਹੀਏ, ਕਬੀਰ ਮੁੱਲਾ ਮੁਨਾਰੇ ਕਿਆ ਚੜੇ, ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਗ ਦੇ ਦਿਲ ਹੀ ਭੀਤਰ ਜੋਏ। ਔਰ ਇਸ ਤੋਂ ਅਗਲੀ ਮੁਬਾਰਕ ਪੰਕਤੀ ਸਰਵਣ ਕਰਦੇ ਹਾਂ,
ਜਾ ਕੋ ਮਹਿਲ ਹਜੂਰ ਦੂਜੇ ਨਿਵੈ ਕਿਸ,
ਜਿਸ ਨੂੰ ਆਪਣੇ ਮਾਲਕ ਵਾਹਿਗੁਰੂ ਦੀ ਹਜ਼ੂਰੀ ਪ੍ਰਾਪਤ ਹੋ ਜਾਵੇ, ਜਿਸ ਨੂੰ ਆਪਣੇ ਪਾਤਸ਼ਾਹ ਦਾ ਸਥਾਨ ਪ੍ਰਾਪਤ ਹੋ ਜਾਵੇ, ਜਾ ਕੋ ਮਹਿਲ ਹਜੂਰ ਦੂਜਾ ਨਵੇਂ ਕਿਸ, ਉਹ ਫਿਰ ਦੂਸਰਿਆਂ ਦੇ ਅੱਗੇ ਕਿਉਂ ਨਿਉਂਦਾ ਫਿਰ।
ਦਰ ਦਰ ਵਾਣੀ ਨਾਹੇ ਮੂਲੇ ਪੁੱਛ ਤਿਸ,
ਜਿਹੜਾ ਇੱਕ ਨਾਲ ਜੁੜ ਜਾਂਦਾ ਹੈ ਜਿਹੜਾ ਇਸ ਵਿਚਾਰਧਾਰਾ ਦਾ ਧਾਰਨੀ ਬਣ ਜਾਂਦਾ, ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਭੰਡਾਰ। ਪਿਆਰਿਓ, ਸੰਸਾਰ ਦੀ ਗੱਲ ਤਾਂ ਕਿਧਰੇ ਰਹੀ, ਉਹਦੇ ਰਸਤੇ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਸਾਰੀਆਂ ਦੀਆਂ ਸਾਰੀਆਂ ਹੀ ਖਤਮ ਹੋ ਜਾਂਦੀਆਂ ਨੇ। ਉਹਦੇ ਰਸਤੇ ਦੇ ਵਿੱਚ ਕੋਈ ਰੋਕਣ ਟੋਕਣ ਵਾਲਾ ਨਹੀਂ ਰਹਿ ਜਾਂਦਾ। ਦਰ ਦਰ ਵਾਣੀ, ਦਰਵਾਣੀ ਕਹਿੰਦੇ ਨੇ ਦਰਗਾਹ, ਦਰ ਕਹਿੰਦੇ ਨੇ ਦਰਵਾਜ਼ੇ ਨੂੰ। ਰੱਬੀ ਦਰਗਾਹ ਦੇ ਦਰਵਾਜ਼ੇ ਦੇ ਉੱਪਰ ਉਹਦੀ ਪੁੱਛਗਿੱਛ ਨਹੀਂ ਜੇ ਹੁੰਦੀ। ਆਪਾਂ ਕਿਤੇ ਸਰਕਾਰੀ ਦਫ਼ਤਰ ਜਾਣਾ ਹੋਵੇ ਨਾ, ਮਾਫ਼ ਕਰ ਦੇਣਾ, ਪ੍ਰਾਈਵੇਟ ਵੀ ਜਾਣਾ ਹੋਵੇ, ਅਤੇ ਜਿਹੜਾ ਅਗਲੇ ਬੰਨੇ ਚੌਂਕੀਦਾਰ ਬੈਠਾ ਹੋਵੇ ਉਹ 50 ਗੱਲਾਂ ਕਰਦਾ। ਜਿਹਨੂੰ ਅਸੀਂ ਮਿਲਣ ਜਾਣਾ ਹੋਵੇ ਉਹ ਭਾਵੇਂ ਫ੍ਰੀ ਬੈਠਾ ਹੋਵੇ, ਉਹ ਫਿਰ ਵੀ ਕਹੇਗਾ ਨਹੀਂ ਜੀ ਅੰਦਰ ਮੀਟਿੰਗ ਚੱਲ ਰਹੀ ਹੈ। ਕਦੀ ਦੇਖ ਲੈਣਾ। ਮੈਂ ਕਈ ਵਾਰ ਉਹਨਾਂ ਲੋਕਾਂ ਨੂੰ ਵੀ ਮਿਲਣ ਦਾ ਯਤਨ ਕੀਤਾ ਜਿਹੜੇ ਬੜੇ ਧਰਮ ਦੀਆਂ ਗੱਲਾਂ ਕਰਦੇ ਨੇ, ਜਦੋਂ ਕਿਤੇ ਮਿਲਣ ਜਾਣਾ ਹੋਵੇ ਤਾਂ ਉਦੋਂ ਕਹਿ ਦਿੰਦੇ ਨਹੀਂ ਜੀ ਅੱਜ ਤਾਂ ਮਹਾਂਪੁਰਖ ਆਰਾਮ ਕਰ ਰਹੇ ਨੇ, ਤੁਸੀਂ ਘੰਟਾ ਕੁ ਲੇਟ ਆਇਓ, ਤੁਸੀਂ ਇੰਜ ਕਰਿਓ ਕੱਲ੍ਹ ਨੂੰ ਆ ਜਾਓ। ਪਿਆਰਿਓ, ਗੁਰੂ ਦਾ ਸਿੱਖ ਜਿਹੜਾ ਹੈ ਉਹਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਨਹੀਂ ਜੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਬੋਲ ਨੇ, ਰੇ ਰੇ ਦਰਗੇ ਕਹੇ ਨਾ ਕੋਉ, ਆਓ ਬੈਠ ਆਦਰ ਸ਼ੁਭ ਦੇਉ। ਉਹਨੂੰ ਓਏ ਕਰਕੇ ਕੋਈ ਨੀ ਜੇ ਪੁਕਾਰਦਾ,
ਛੁੱਟੈ ਤਾ ਕੈ ਬੋਲ ਸਾਹਿਬ ਨਦਰ ਜਿਸ,
ਜਿਸ ਦੇ ਉੱਪਰ ਮੇਰੇ ਸਾਹਿਬ ਦੀ ਮਿਹਰ ਭਰੀ ਨਜ਼ਰ ਹੋ ਜਾਵੇ, ਬਖਸ਼ਿਸ਼ ਹੋ ਜਾਵੇ, ਉਹਦੇ ਅੰਮ੍ਰਿਤ ਬੋਲਾਂ ਦੇ ਉਹਦੇ ਨਾਲ ਹੀ ਸਾਡਾ ਛੁਟਕਾਰਾ ਹੋ ਜਾਂਦਾ ਜੇ। ਗੁਰੂ ਦੇ ਬਚਨ ਸਾਨੂੰ ਬੰਧਨਾਂ ਤੋਂ ਛੁਡਾ ਲੈਂਦੇ ਜੇ, ਤੇ ਗੁਰੂ ਕੇ ਸਿੱਖਾਂ ਦੇ ਅੰਦਰ ਵੀ ਇਹ ਬਰਕਤ ਜਿਹੜੀ ਪ੍ਰਵੇਸ਼ ਕਰ ਜਾਂਦੀ ਹੈ। ਆਪ ਜੀ ਦੇ ਗਿਆਤ ਇਹ ਦੱਸਣਾ ਵਾਜਬ ਬਣਦਾ ਹੈ। ਅੱਜ ਗੁਰੂ ਘਰ ਦੇ ਬੜੇ ਹੀ ਮਾਣ ਸਨਮਾਨ ਪ੍ਰਾਪਤ ਕਰਨ ਵਾਲੇ ਭਾਈ ਸਾਲੋ ਜੀ ਦਾ ਜਨਮ ਦਿਹਾੜਾ ਹੈ। ਜਦੋਂ ਅਸੀਂ ਕਈ ਵਾਰ ਭਾਈ ਸਾਲੋ ਜੀ ਦੇ ਜੀਵਨ ਦੇ ਬਾਬਤ ਪੜ੍ਹਿਆ ਸੁਣਿਆ ਹੋਵੇਗਾ ਨਾ, ਜਿਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ, ਔਰ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਵੱਲੋਂ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਜਦੋਂ ਅੰਮ੍ਰਿਤ ਸਰੋਵਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਦਾ ਕਾਰਜ ਵਿੱਢਿਆ, ਤੇ ਆਪ ਜੀ ਨੇ ਬਹੁਤ ਸੇਵਾ ਕੀਤੀ ਸੀ। ਭਾਵੇਂ ਗੁਰੂ ਘਰ ਦੇ ਵਿੱਚ ਮਾਣ ਸਨਮਾਨ ਸੀ, ਪਰ ਇਹ ਯਤਨ ਨਹੀਂ ਸੀ ਕੀਤਾ ਕਿ ਮੈਂ ਪੰਗੇ ਤੇ ਬੈਠ ਕੇ ਦੂਜਿਆਂ ਦੇ ਕੋਲੋਂ ਸੇਵਾ ਕਰਾਵਾਂ। ਕਿਉਂਕਿ ਅੱਜ ਅਸੀਂ ਕੀ ਕਰਦੇ ਹਾਂ, ਅੱਜ ਅਸੀਂ ਗੁਰਦੁਆਰਿਆਂ ਦੇ ਵਿੱਚ ਸੇਵਾਦਾਰ ਬਣ ਕੇ ਨਹੀਂ ਜਾਂਦੇ ਪਿਆਰੋ। ਚਾਰ ਦਿਨ ਅਸੀਂ ਸੇਵਾਦਾਰ ਕਰ ਲਈਏ ਤੇ ਪੰਜਵੇਂ ਦਿਨ ਨੂੰ ਅਸੀਂ ਜਥੇਦਾਰ ਬਣਨ ਵਾਸਤੇ ਕਾਲੇ ਪੈ ਜਾਂਦੇ ਹਾਂ। ਜਾਂ ਇੰਝ ਕਹਿ ਲਈਏ, ਅੱਜ ਦਾ ਸਿੱਖ ਸੇਵਾਦਾਰ ਘੱਟ ਤੇ ਜਥੇਦਾਰ ਵੱਧ ਬਣਨਾ ਚਾਹੁੰਦਾ ਹੈ। ਮੇਰਾ ਕੰਮ ਸੇਵਾ ਕਰਨੀ ਨਹੀਂ, ਮੈਂ ਤਾਂ ਸੇਵਾ ਕਰਵਾਉਣੀ ਹੈ। ਜਦੋਂ ਮੈਂ ਐਸੇ ਮਹਾਂਪੁਰਖਾਂ ਦੇ ਜੀਵਨ ਨੂੰ ਪੜ੍ਹਦਾ ਹਾਂ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਲੋ ਜੀ, ਭਾਈ ਬਹਿਲੋ ਜੀ ਵਰਗੇ ਗੁਰੂ ਕੇ ਸਿੱਖ, ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚੋਂ ਅਤਿਅੰਤ ਮਾਣ ਸਨਮਾਨ ਪ੍ਰਾਪਤ ਕੀਤਾ, ਪਰ ਗੁਰੂ ਘਰ ਦੇ ਵਾਸਤੇ ਆਪ ਵੀ ਸੇਵਾ ਕੀਤੀ ਹੈ, ਔਰ ਨਾਲ ਸੰਗਤਾਂ ਨੂੰ ਪ੍ਰੇਰਨਾ ਵੀ ਦਿੱਤੀ। ਕਹਿਣ ਲੱਗੇ ਮੀਂਹ ਪੈਣ ਲੱਗ ਪਿਆ, ਉਸ ਵੇਲੇ ਇੱਟਾਂ ਵੀ ਪੱਕਣੀਆਂ ਸਨ, ਗੁਰੂ ਕੇ ਲੰਗਰ ਵੀ ਤਿਆਰ ਹੋਣੇ ਸਨ, ਤੇ ਭਾਈ ਸਾਲੋ ਜੀ ਨੇ ਜਾ ਕੇ ਇਹ ਕਹਿ ਦਿੱਤਾ ਸੀ, ਭਾਈ ਜਿਹੜਾ ਵੀ ਸੇਵਾ ਦੇ ਵਿੱਚ ਹਿੱਸਾ ਪਾਵੇਗਾ, ਮੈਂ ਆਪਣੇ ਗੁਰੂ ਦੇ ਭਰੋਸੇ ਨਾਲ ਕਹਿੰਦਾ ਜੀ ਉਹਦੀ ਹਰ ਕਾਮਨਾ ਪੂਰੀ ਹੋ ਜਾਵੇਗੀ, ਹਰ ਕਾਮਨਾ। ਤੇ ਪਿਆਰੋ, ਗੁਰੂ ਨੇ ਕਿਰਪਾ ਕੀਤੀ, ਔਰ ਸਿੱਖ ਨੇ ਜਿਹੜੀ ਆਵਾਜ਼ ਦਿੱਤੀ ਸੀ, ਅੱਜ ਵੀ ਭਾਈ ਸਾਲੋ ਜੀ ਦੇ ਅਸਥਾਨ ਦੇ ਉੱਪਰ ਜਿਹੜਾ ਵੀ ਕੋਈ ਗੁਰਮੁਖ ਪਿਆਰਾ ਜਾ ਕੇ ਗੁਰੂ ਨਾਨਕ ਮਹਾਰਾਜ ਜੀ ਦਾ ਧਿਆਨ ਧਰ ਕੇ ਅਰਦਾਸ ਬੇਨਤੀ ਕਰਦਾ ਹੈ, ਵਾਹਿਗੁਰੂ ਜੀ ਦੇ ਘਰ ਵਿੱਚ ਉਹਨੂੰ ਹਰ ਪ੍ਰਕਾਰ ਦੀ ਦਾਤ ਮਿਲ ਜਾਂਦੀ ਹੈ।
ਛੁੱਟੈ ਤਾ ਕੈ ਬੋਲ ਸਾਹਿਬ ਨਦਰ ਜਿਸ,
ਜਿਸ ਦੇ ਉੱਪਰ ਮਾਲਕ ਦੀ ਮਿਹਰ ਹੋ ਜਾਵੇ, ਮਿਹਰ ਭਰੀ ਬਖਸ਼ਿਸ਼ ਹੋ ਜਾਵੇ, ਉਹਦੇ ਬੋਲਾਂ ਦੇ ਨਾਲ ਹੀ ਮਨੁੱਖ ਦਾ ਸੰਸਾਰਿਕ ਵਿਕਾਰਕ ਬੰਧਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ।
ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਈ,
ਕਿਉਂਕਿ ਵਾਹਿਗੁਰੂ ਅਕਾਲ ਪੁਰਖ ਆਪਣੇ ਹੁਕਮ ਦੇ ਵਿੱਚ ਹੀ ਜੀਵ ਨੂੰ ਸੰਸਾਰ ਤੇ ਭੇਜਦਾ ਹੈ। ਜਦੋਂ ਕੋਈ ਪ੍ਰਾਣੀ ਚਲਾਣਾ ਕਰ ਜਾਵੇ, ਆਪਾਂ ਕਈ ਵਾਰ ਅਰਦਾਸ ਕਰਦੇ ਹਾਂ, ਅਸਲ ਦੇ ਵਿੱਚ ਮੈਂ ਕਹਿ ਦੇਵਾਂ ਬੋਲ ਅਸੀਂ ਝੂਠ ਹੀ ਰਹਿ ਆਉਂਦੇ ਹਾਂ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਇਹ ਪੰਕਤੀਆਂ ਤਾਂ ਪੜ੍ਹ ਲੈਂਦੇ ਹਾਂ, ਪਰ ਇਹ ਕਹਿ ਦਿੰਦੇ ਵਾਹਿਗੁਰੂ ਜੀ ਤੁਹਾਡੇ ਭਾਣੇ ਦੇ ਵਿੱਚ, ਮਨੁੱਖ ਤੇ ਭਾਣੇ ਵਿੱਚ ਚੱਲਦਾ ਹੀ ਨਹੀਂ, ਮਨੁੱਖ ਤਾਂ ਉਹਦੀ ਰਜ਼ਾ ਵਿੱਚ ਚੱਲਦਾ ਹੀ ਨਹੀਂ। ਠੀਕ ਆ ਕਿ ਵਾਹਿਗੁਰੂ ਆਪ ਕਿਰਪਾ ਕਰਕੇ ਆਪਣੇ ਭਾਣੇ ਦੇ ਵਿੱਚ ਜੀਵ ਨੂੰ ਸੰਸਾਰ ਤੇ ਭੇਜਦਾ ਹੈ ਔਰ ਆਪਣੇ ਭਾਣੇ ਦੇ ਵਿੱਚ ਹੀ ਲੈ ਜਾਂਦਾ ਹੈ। ਘੱਲੇ ਆਣੇ ਆਪ ਜਿਸ ਨਾ ਹੀ ਦੂਜਾ ਮਤੇ ਕੋਏ, ਜਿਸ ਨੂੰ ਕੋਈ ਹੋਰ ਸਲਾਹ ਦੇਣ ਵਾਲਾ ਨਹੀਂ ਹੈ, ਕਿਉਂਕਿ ਕਿਸੇ ਦੀ ਸਲਾਹ ਕਿਸੇ ਦਾ ਸਹਿਯੋਗ ਲੈਣ ਦੀ ਉਹਨੂੰ ਲੋੜ ਹੁੰਦੀ ਹੈ ਜਿਹੜਾ ਕਮਜ਼ੋਰ ਹੋਵੇ, ਤੇ ਜਿਹੜਾ ਆਪ ਪਾਵਰਫੁੱਲ ਹੋਵੇ ਏਕੋ ਅਹੰਕਾਰ, ਨਾ ਉਹਨੂੰ ਕਿਸੇ ਦੀ ਸਲਾਹ ਲੈਣ ਦੀ ਲੋੜ ਹੈ ਤੇ ਨਾ ਹੀ ਉਹਨੂੰ ਕਿਸੇ ਦੇ ਸਹਿਯੋਗ ਦੀ ਲੋੜ ਹੈ।
ਕਾਹੇ ਉਸਾਰੇ ਸਾਜ ਜਾਣੈ ਸਭ ਸੋਏ।
ਉਹ ਆਪ ਹੀ ਜੀਵਾਂ ਨੂੰ ਉਸਾਰਦਾ ਪੈਦਾ ਕਰਦਾ ਹੈ ਤੇ ਆਪ ਹੀ ਉਹਨਾਂ ਨੂੰ ਲੈ ਕਰਦਾ ਹੈ। ਇਹ ਸਾਜਣਹਾਰ ਜਗਤ ਦਾ ਕਰਤਾ ਜਿਹੜਾ ਹੈ ਉਹੀ ਆਪਣੀ ਜੁਗਤੀ ਨੂੰ ਜਾਣਦਾ ਹੈ।
ਨਾਓ ਨਾਨਕ ਬਖਸ਼ੀਸ ਨਦਰੀ ਕਰਮ ਹੋਏ।
ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਕਿ ਇਹ ਜਿਹੜੀ ਬਖਸ਼ਿਸ਼ ਹੈ ਜਦੋਂ ਵਾਹਿਗੁਰੂ ਕਿਰਪਾ ਕਰਕੇ ਆਪਣੇ ਦਰ ਤੋਂ ਦਿੰਦਾ ਹੈ, ਆਪਣੇ ਮੁਬਾਰਕ ਕਰ ਕਮਲਾਂ ਦੇ ਨਾਲ ਨਿਵਾਜਦਾ ਹੈ, ਗੁਰੂ ਦੇ ਨਾਲ ਮਿਲਾਪ ਕਰਵਾ ਕੇ ਸ਼ਬਦ ਦੀ ਦਾਤ ਦਿੰਦਾ, ਜਿਸ ਸ਼ਬਦ ਦੇ ਨਾਲ ਜੁੜ ਕੇ ਜੀਵ ਜਿਹੜਾ ਉਹ ਆਪਣੇ ਆਤਮਕ ਜੀਵਨ ਦੀ ਬਾਜੀ ਨੂੰ ਜਿੱਤ ਜਾਂਦਾ ਹੈ। ਪਰੰਤੂ ਜੋ ਅਣਮਤੀਏ ਨੇ ਉਹਨਾਂ ਦੇ ਅਸਥਾਨਾਂ ਦੇ ਉੱਪਰ ਪੂਜਾ ਹੁੰਦੀ ਹੋਵੇਗੀ ਤੇ ਕਿਸੇ ਵੀ ਧਰਮ ਕੌਮ ਦੇ ਰੀਤੀ ਰਿਵਾਜਾਂ ਦੇ ਉੱਪਰ ਟਿੱਪਣੀ ਕਰਨੀ ਉਚਿਤ ਨਹੀਂ ਬਣਦੀ ਤੇ ਨਾ ਹੀ ਇਹ ਕੋਈ ਸਿਆਣਪ ਵਾਲੀ ਗੱਲ ਹੈ ਕਿ ਅਸੀਂ ਕਿਸੇ ਧਰਮ ਮਜ਼ਹਬ ਦੇ ਜਿਹੜੇ ਕਰਮ ਨੇ ਉਹਨਾਂ ਦਾ ਖੰਡਨ ਕਰੀਏ। ਸਾਡਾ ਵਾਸਤਾ ਹੈ ਕੇਵਲ ਤੇ ਕੇਵਲ ਗੁਰਮਤ ਨੂੰ ਦ੍ਰਿੜ ਕਰਵਾਉਣਾ, ਗੁਰੂ ਕੇ ਸਿੱਖ ਹੋਣ ਦੇ ਨਾਤੇ ਸਿੱਖ ਨੂੰ ਇਹ ਸਮਝਾਉਣਾ, ਇਹ ਸਿੱਖਾ ਸਤਿਗੁਰਾਂ ਦੇ ਬਚਨ ਇਹ ਨੇ। ਪਿਆਰਿਓ, ਗੁਰੂ ਕਾ ਸਿੱਖ ਜਿਹੜਾ ਉਹ ਸ਼ਬਦ ਦਾ ਪੁਜਾਰੀ ਹੈ। ਅੱਜ ਅਸੀਂ ਕਹਿ ਦਿੰਦੇ ਜੀ ਫਲਾਣੀ ਜਗ੍ਹਾ ਤੇ ਚਲੇ ਜਾਓ ਜੀ, ਉੱਥੇ ਮਹਾਂਪੁਰਖਾਂ ਦੀਆਂ ਖੜਾਵਾਂ ਪਈਆਂ ਨੇ, ਕੀ ਕਰਨਾ ਜੀ, ਮੱਥਾ ਟੇਕ ਲਿਓ। ਤੇ ਮੈਂ ਕਈ ਵਾਰ ਕਹਿੰਦਾ ਪਿਆਰਿਓ, ਜੁੱਤੀਆਂ ਨੂੰ ਉਹ ਮੱਥਾ ਟੇਕਦੇ ਜਿਨ੍ਹਾਂ ਨੂੰ ਜੁੱਤੀਆਂ ਦੀ ਲੋੜ ਹੋਵੇ। ਸਾਨੂੰ ਲੋੜ ਹੈ ਗੁਰੂ ਦੇ ਸ਼ਬਦ ਦੀ। ਅਸੀਂ ਕੇਵਲ ਨਮਸਕਾਰ ਕਰਾਂਗੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਸਾਡੇ ਸਾਰਿਆਂ ਲਈ ਜ਼ਰੂਰੀ ਜੇ ਅਸੀਂ ਇੱਕ ਦੂਜੇ ਨੂੰ ਦੋਸ਼ ਨਾ ਦਿਆ ਕਰੀਏ ਜੇ ਅਸੀਂ ਆਪਣੇ ਆਪ ਨੂੰ ਸਾਰੇ ਸਿੱਖ ਸਮਝਦੇ ਹਾਂ। ਅੱਜ ਸਾਨੂੰ ਹੁਸ਼ਿਆਰ ਹੋਣ ਦੀ ਲੋੜ ਜੇ, ਅੱਜ ਸਾਨੂੰ ਸੁਚੇਤ ਹੋਣ ਦੀ ਲੋੜ ਜੇ। ਬੇਸ਼ੱਕ ਜਦੋਂ ਤੋਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਦੋਂ ਤੋਂ ਹੀ ਇਹ ਸਿੱਖੀ ਦੇ ਵਿਰੋਧੀ ਜਿਹੜੇ ਪਣਪ ਪਏ, ਪਰੰਤੂ ਅੱਜ ਤੱਕ ਭਾਵੇਂ ਸਿੱਖੀ ਦਾ ਕੁਝ ਵਿਗਾੜ ਨਹੀਂ ਜੇ ਸਕੇ, ਪਰ ਇਧਰੋਂ ਉਧਰੋਂ ਕੋਈ ਨਾ ਕੋਈ ਢੰਗ ਜਿਹੜਾ ਅਪਣਾਉਂਦੇ ਰਹਿੰਦੇ ਜੇ। ਤੇ ਕੁਝ ਲੋਕ ਆਪਣੀ ਸ਼ੌਹਰਤ ਦੇ ਵਾਸਤੇ ਜਾਂ ਫਿਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੇ ਵਾਸਤੇ ਇਹੋ ਜਿਹੇ ਕਾਰਜ ਕਰ ਦਿੰਦੇ ਨੇ ਜਿਨ੍ਹਾਂ ਨੂੰ ਸਿੱਖ ਜਗਤ ਜਿਹੜਾ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਦਾ। ਪਿਛਲੇ ਦਿਨੀ 14 ਸਤੰਬਰ ਵਾਲੇ ਦਿਨ ਤਾਰਕਾ ਮਹਿਤਾ ਕਾ ਉਲਟਾ ਚਸ਼ਮਾ, ਉਸ ਸੀਰੀਅਲ ਦੇ ਵਿੱਚ ਗਣਪਤ ਦੀ ਪੂਜਾ ਵਿਖਾਈ ਗਈ ਔਰ ਕਲੋਨੀ ਵਿੱਚ ਰਹਿੰਦਾ ਹੋਇਆ ਸਿੱਖ ਪਰਿਵਾਰ ਜਿਹੜਾ ਹੈ ਉਹ ਸ਼ਰਧਾ ਜਤਾਉਂਦਾ ਹੈ ਕਿ ਮੈਂ ਇਹ ਗਣਪਤ ਦੀ ਮੂਰਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਜਾਣੀ ਹੈ। ਪ੍ਰਕਾਸ਼ਿਤ ਕਰਦਿਆਂ ਵੀ ਵਿਖਾਇਆ ਗਿਆ, ਜਦੋਂ ਕਿ ਮੇਰੇ ਸਤਿਗੁਰਾਂ ਦੇ ਪਿਆਰੇ ਬੋਲ ਨੇ ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੂ ਕਿਆ ਦੇ, ਪਾਹਣ ਨੀਰ ਪਖਾਲੀਏ ਭਾਈ ਜਲ ਮੈਂ ਬੁੱਢੇ ਤੇ। ਗੁਰੂ ਕਾ ਸਿੱਖ ਮੂਰਤੀਆਂ ਦਾ ਪੁਜਾਰੀ ਨਹੀਂ ਹੈ, ਗੁਰੂ ਕਾ ਸਿੱਖ ਜਿਹੜਾ ਉਹ ਸ਼ਬਦ ਦਾ ਪੁਜਾਰੀ ਹੈ। ਇਸ ਤਰ੍ਹਾਂ ਵਿੰਗੇ ਟੇਢੇ ਯਤਨਾਂ ਦੇ ਨਾਲ ਜਿਹੜੀ ਅੱਜ ਸਿੱਖ ਕੌਮ ਨਾਲ ਖਿਲਵਾੜ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਉਹਦਾ ਅਸਲ ਕਾਰਨ ਜਿਹੜਾ ਉਹ ਸਾਡੀਆਂ ਕਮਜ਼ੋਰੀਆਂ ਜੇ। ਅਸੀਂ ਯਤਨ ਕਰੀਏ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਧ ਤੋਂ ਵੱਧ ਸਤਿਕਾਰ ਕਰੀਏ। ਇੱਕ ਮੇਰੀ ਨਿੱਜੀ ਵਿਚਾਰ ਹੈ, ਕਿਉਂਕਿ ਮੈਂ ਆਪਣੀ ਵਿਚਾਰ ਨੂੰ ਕਿਸੇ ਦੇ ਉੱਪਰ ਥੋਪਣਾ ਨਹੀਂ ਚਾਹੁੰਦਾ, ਪਰੰਤੂ ਸੰਗਤ ਵਿੱਚ ਸਾਂਝੀ ਜ਼ਰੂਰ ਕਰਨੀ ਚਾਹੁੰਦਾ ਹਾਂ। ਜਿਸ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਸ਼ਬਦ ਮੁਬਾਰਕ ਪਾਵਨ ਸਰੂਪ ਪਦ ਛੇਦ ਹੋ ਗਏ, ਉਸ ਦਿਨ ਤੋਂ ਅਖੰਡ ਪਾਠੀਆਂ ਦੀ ਗਿਣਤੀ ਵੱਧ ਗਈ, ਉਸ ਦਿਨ ਤੋਂ ਗੁਰਦੁਆਰਿਆਂ ਦੀ ਗਿਣਤੀ ਵੱਧ ਗਈ, ਕਿਉਂਕਿ ਜਣਾ ਖਣਾ ਵੀ ਕਹਿਣ ਲੱਗ ਪਿਆ ਜੀ ਮੈਂ ਵੀ ਗ੍ਰੰਥੀ ਹਾਂ, ਇਹ ਗੁਰਦੁਆਰਾ ਬਣਾ ਲਈਏ। ਮੈਂ ਇਹ ਨਹੀਂ ਕਹਿੰਦਾ ਤੂੰ ਭਾਵੇਂ ਉਹ ਸਿਆਸੀ ਆਗੂ ਹੋਵੇ ਚਾਹੇ ਧਾਰਮਿਕ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਧਰਮ ਸਥਾਨਾਂ ਤੇ ਗ੍ਰਾਂਟਾਂ ਨਾ ਦੇਵੋ, ਦੇਵੋ, ਪਰ ਇਹ ਗੱਲ ਜ਼ਰੂਰ ਕਹੋ ਕਿ ਭਾਈ ਤੁਸੀਂ ਕੋਈ ਸਾਂਝੇ ਕਾਰਜ ਵਾਸਤੇ ਇਹ ਪੈਸੇ ਵਰਤ ਲਵੋ। ਧਰਮ ਦੇ ਪ੍ਰਚਾਰ ਵਾਸਤੇ ਤਾਂ ਗੁਰਦੁਆਰਾ ਇੱਕ ਹੀ ਕਾਫੀ ਹੈ। ਆਪਾਂ ਪਿੰਡਾਂ ਦੇ ਵਿੱਚ ਵੱਖ ਵੱਖ ਗੁਰਦੁਆਰੇ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਪੂਰਾ ਬਹਾਲ ਨਹੀਂ ਜੇ ਰੱਖ ਰਿਹਾ। ਜੇ ਕੋਈ ਭੈਣ ਭਾਈ ਕਹਿੰਦਾ ਵੀ ਇਹ ਸਾਡੇ ਘਰ ਦੇ ਵਿੱਚ ਬਿਰਧ ਗੁਟਕਾ ਪੋਥੀ ਹੈ ਤੇ ਉਸ ਨੂੰ ਬੇਨਤੀ ਕਰਕੇ ਸਾਨੂੰ ਗੁਰੂ ਘਰ ਦੇ ਵਿੱਚ ਮੰਗਵਾ ਲੈਣਾ ਚਾਹੀਦਾ, ਕਿਉਂਕਿ ਤਕਰੀਬਨ ਸਾਲ ਕੁ ਤੋਂ ਫੀਲਡ ਵਰਕ ਕਰਨ ਦਾ ਮੌਕਾ ਮਿਲਿਆ। ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ ਹੇਠ ਇੱਕ ਮੁਹਿੰਮ ਵਿੱਢੀ ਸੀ ਔਰ ਜਿਹਦੇ ਵਿੱਚ ਅਸੀਂ ਪੌਣੇ ਕੁ 200 ਪਿੰਡ ਜਿਹੜਾ ਸੀ ਉਹ ਕਵਰ ਕੀਤਾ। ਪਿੰਡਾਂ ਦੇ ਵਿੱਚ 7-7 8-8 ਗੁਰਦੁਆਰੇ, ਕਈਆਂ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨ ਸਤਿਕਾਰ ਨਹੀਂ ਸੀ। ਫਿਰ ਉਹ ਨਗਰ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ, ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਮੰਨਿਆ ਔਰ ਉਹ ਪਾਵਨ ਸਰੂਪ ਉਸ ਗੁਰਦੁਆਰੇ ਲਿਆਂਦੇ ਗਏ ਜਿੱਥੇ ਯੋਗ ਸੇਵਾ ਸੰਭਾਲ ਹੋ ਸਕਦੀ ਸੀ। ਔਰ ਇੱਕ ਗੁਰਦੁਆਰਾ ਸਾਹਿਬ ਗਏ, ਉੱਥੇ ਜਾ ਕੇ ਇਹ ਬੇਨਤੀ ਕੀਤੀ ਜੀ ਤੁਸੀਂ ਅਨਾਊਂਸ ਕਰ ਦਿਓ ਜਿਨ੍ਹਾਂ ਘਰਾਂ ਦੇ ਵਿੱਚ ਬਿਰਧ ਗੁਟਕੇ ਪੋਥੀਆਂ ਨੇ ਉਹ ਗੁਰੂ ਘਰ ਪਹੁੰਚਾ ਦੇਣ। ਤੇ ਕਹਿਣ ਲੱਗੇ ਭਾਈ ਸਾਹਿਬ ਜੀ ਇੱਕ ਮਾਈ ਸਾਡੇ ਕੋਲ ਇੱਕ ਗੁਟਕਾ ਲੈ ਕੇ ਆਈ ਸੀ ਪਰ ਅਸੀਂ ਤੇ ਰੱਖਿਆ ਹੀ ਨਹੀਂ। ਮੈਂ ਕਿਹਾ ਜੀ ਬਹੁਤ ਵਧੀਆ ਕੰਮ ਕੀਤਾ ਜੇ। ਮੈਂ ਕੀ ਗੱਲ? ਕਹਿੰਦੇ ਜੀ ਬਿਰਧ ਗੁਟਕਾ ਸੀ, ਐਵੇਂ ਵਿਵਾਦ ਖੜਾ ਹੋਣਾ ਸੀ। ਫਿਰ ਉਹਨੂੰ ਬੜੇ ਪਿਆਰ ਸਲੀਕੇ ਨਾਲ ਸਮਝਾਇਆ, ਮਿੱਤਰਾ ਤੂੰ ਉਸ ਗੁਰਬਾਣੀ ਦੇ ਗੁਟਕੇ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ, ਹੁਣ ਉਹ ਬਜ਼ੁਰਗ ਮਾਈ ਕੀ ਕਰੇਗੀ? ਉਹ ਕਦੇ ਵੀ ਗੁਟਕੇ ਦਾ ਸਤਿਕਾਰ ਨਹੀਂ ਕਰੇਗੀ, ਕਿਤੇ ਲੁਕਾ ਕੇ ਰੱਖੇਗੀ, ਉਹ ਗਾਹੇ ਬਗਾਏ ਕਿਸੇ ਇਹੋ ਜਿਹੀ ਥਾਂ ਤੇ ਜਾ ਕੇ ਫੈਂਕ ਦੇਵੇਗੀ ਜਿੱਥੇ ਸਤਿਕਾਰ ਨਹੀਂ ਹੋਵੇਗਾ। ਜੇ ਅਸੀਂ ਸਾਰੇ ਆਪਣੇ ਆਪ ਨੂੰ ਗੁਰੂ ਕੇ ਸਿੱਖ ਕਹਿੰਦੇ ਹਾਂ, ਇਹ ਜ਼ਰੂਰੀ ਨਹੀਂ ਹੈ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦਾ ਹੀ ਕਾਰਜ ਹੈ। ਠੀਕ ਹੈ ਉਹ ਸੰਸਥਾਵਾਂ ਜ਼ਿੰਮੇਵਾਰ ਨੇ, ਹੋਰ ਵੀ ਸੰਸਥਾਵਾਂ ਜ਼ਿੰਮੇਵਾਰ ਨੇ, ਪਰ ਆਪਾਂ ਵੀ ਤੇ ਗੁਰੂ ਕੇ ਸਿੱਖ ਹਾਂ, ਆਪਾਂ ਵੀ ਸਹਿਯੋਗ ਦਈਏ, ਪ੍ਰਸ਼ਾਸਨ ਦਾ ਸਹਿਯੋਗ ਦਈਏ। ਅੱਜ ਗੁਰਦੁਆਰਿਆਂ ਦੇ ਵਿੱਚ ਕੀ ਹੈ, ਜਦੋਂ ਗੁਰਦੁਆਰੇ ਕੋਈ ਸੇਵਾ ਕਰਨ ਵਾਲਾ ਨਾ ਹੋਵੇ ਉਸ ਵੇਲੇ ਜੇ ਅਸੀਂ ਜਿੰਦਾ ਕੁੰਡਾ ਲਾ ਦਈਏ ਤੇ ਕੋਈ ਗੁਨਾਹ ਨਹੀਂ ਜੇ, ਪਰ ਅਸੀਂ ਕਹਿ ਦਿੰਦੇ ਨਹੀਂ ਜੀ ਦੁਪਹਿਰੇ ਕੁੰਡਾ ਮਾਰ ਦਈਏ, ਦੁਪਹਿਰੇ ਜਿੰਦਰਾ ਲਾ ਦਈਏ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਿਆ ਕਰੀਏ। ਨਾ ਇਸ ਉਸਣ, ਨਾ ਇਸ ਸੀਤ, ਨਾ ਗੁਰੂ ਗ੍ਰੰਥ ਸਾਹਿਬ ਨੂੰ ਗਰਮੀ ਲੱਗਦੀ ਜੇ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਨੂੰ ਸਰਦੀ ਲੱਗਦੀ ਜੇ। ਆ ਹੁਣ ਸਿਆਲ ਦੇ ਵਿੱਚ ਵੇਖਣਾ, ਕਈਆਂ ਨੇ ਹੀਟਰ ਲਾ ਦੇਣੇ ਸੁੱਖ ਆਸਣ ਦੇ ਵਿੱਚ, ਜਿਵੇਂ ਅੱਜ ਕੱਲ੍ਹ ਬਹੁਤ ਸਾਰੇ ਏਸੀ ਪੱਖੇ ਜਿਹੜੇ ਪਾਲਕੀਆਂ ਸੁੱਖ ਆਸਣਾਂ ਵਿੱਚ ਲੱਗੇ ਹੋਏ ਜਿਨ੍ਹਾਂ ਦੇ ਨਾਲ ਕਈ ਘਟਨਾਵਾਂ ਵਾਪਰੀਆਂ, ਭਵਿੱਖ ਦੇ ਵਿੱਚ ਇਹੋ ਜਿਹਾ ਕੋਈ ਖਦਸਾ ਨਾ ਵਾਪਰੇ, ਨਾ ਡਰ ਵਾਪਰੇ ਜਿਹਦੇ ਨਾਲ ਸਾਡੀ ਸਿੱਖ ਕੌਮ ਦਾ ਸਿਰ ਨੀਵਾਂ ਹੋਵੇ। ਮੈਂ ਬੇਨਤੀ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਜੇ ਗੁਰੂ ਦੀ ਵਿਚਾਰਧਾਰਾ ਨੂੰ ਮੰਨੋ। ਅਸੀਂ ਬਾਹਰੀ ਸਤਿਕਾਰ ਕਰਦੇ ਹਾਂ ਚੰਗੀ ਗੱਲ ਹੈ, ਪਰ ਗੁਰੂ ਦਾ ਅੰਦਰੂਨੀ ਸਤਿਕਾਰ ਕਰੀਏ, ਗੁਰੂ ਦੀ ਵਿਚਾਰਧਾਰਾ ਨੂੰ ਮੰਨੀਏ। ਹੁਣ ਅਖੀਰ ਦੇ ਵਿੱਚ ਮੈਂ ਬੇਨਤੀ ਕਰਕੇ ਸਮਾਪਤੀ ਕਰਾਂ, ਜਦੋਂ ਵੀ ਅਰਦਾਸ ਹੋਵੇ ਅਰਦਾਸ ਕਰਦੇ ਸਮੇਂ, ਕਿਉਂਕਿ ਸਤਿਗੁਰਾਂ ਦਾ ਸਿਧਾਂਤ ਹੈ ਕਿ ਦੋਵੇਂ ਕਰ ਜੋਰ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ, ਪਰ ਵੇਖਣ ਵਿੱਚ ਕੀ ਆਉਂਦਾ, ਜਦੋਂ ਅਰਦਾਸ ਭਾਈ ਸਾਹਿਬ ਸ਼ੁਰੂ ਕਰਦੇ ਨੇ ਅਸੀਂ ਜਲਦੀ ਜਲਦੀ ਭੱਜ ਤੁਰਦੇ ਹਾਂ। ਇਹਦਾ ਮਤਲਬ ਸਾਡਾ ਗੁਰੂ ਨਾਲ ਪਿਆਰ ਨਹੀਂ? ਕੀ ਅਸੀਂ ਕੇਵਲ ਕੈਮਰੇ 'ਚ ਹੀ ਆਉਣਾ ਚਾਹੁੰਦੇ ਸੀ? ਸੱਚ ਸੁਣ ਲਿਓ, ਕੀ ਅਸੀਂ ਕੇਵਲ ਕੈਮਰੇ 'ਚ ਹੀ ਆਉਣਾ ਚਾਹੁੰਦੇ ਸੀ? ਅਰਦਾਸ ਵਿੱਚ ਸ਼ਾਮਿਲ ਹੋਈਏ ਤੇ ਜਦੋਂ ਭਾਈ ਸਾਹਿਬ ਬੋਲਦੇ ਨਾ ਬੋਲੋ ਜੀ ਵਾਹਿਗੁਰੂ, ਉਦੋਂ ਉੱਚੀ ਆਵਾਜ਼ ਵਿੱਚ ਕਿਹਾ ਕਰੀਏ ਵਾਹਿਗੁਰੂ। ਤੇ ਜੇ ਗੁਰੂ ਦੀ ਸੰਗਤ ਵਿੱਚ ਆਣ ਕੇ ਸਾਡੀ ਜ਼ਬਾਨ ਤੋਂ ਵਾਹਿਗੁਰੂ ਨਹੀਂ ਨਿਕਲਿਆ ਫਿਰ ਘਰ ਜਾ ਕੇ ਕਿੱਥੇ ਨਿਕਲੇਗਾ? ਇਸ ਵਾਸਤੇ ਬੇਨਤੀ ਨੂੰ ਸਵੀਕਾਰ ਕਰਿਓ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸੁਣ ਕੇ ਸਮਾਪਤੀ ਕਰੀਏ ਜੀ।
ਪੱਲੇ ਆਣੇ ਆਪ ਜਿਸ ਨਾਹੀ ਦੂਜਾ ਮਤ ਕੋਈ, ਟਾਹੇ ਉਸਾਰੇ ਸਾਜ ਜਾਣੈ ਸਭ ਸੋਏ, ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।